ਉਸ ਨੂੰ ਆਪਾਂ ਸੁਣਨ ਵਾਸਤੇ ਆਏ ਹਾਂ। ਹੁਕਮ ਦੁਆਰਾ ਕੋਈ ਗੁਰੂ ਵਸਤੂ ਦਿੰਦਾ ਸਿੱਖ ਨੂੰ, ਜੇ ਤਾਂ ਉਹ ਸੁਣ ਲਵੇਗਾ ਤਾਂ ਫਿਰ ਉਹ ਵਸਤੂ ਵੀ ਪ੍ਰਾਪਤ ਹੋ ਜਾਵੇਗੀ। ਜਾਂ ਸੁਣਿਆ ਹੀ ਕੋਈ ਹੈ ਨਹੀਂ, ਧਿਆਨ ਹੀ ਨਹੀਂ ਦਿੱਤਾ ਬਾਣੀ ਕੰਨੀ, ਚੱਲੇਗਾ ਕਿਵੇਂ? ਉਹ ਮਨੁੱਖਾਂ ਦੇ ਮਿਲੀ ਹੈ, ਬਹੁਤ ਦੁਰਲੱਭ ਵਸਤੂ ਹੈ ਇਹ। ਗੁਰਮੁਖੋ, ਇਹ ਤਾਂ ਕਦਰਦਾਨਾਂ ਦੀ ਗੱਲ ਹੈ, ਜਿਨ੍ਹਾਂ ਨੂੰ ਮਨੁੱਖਾਂ ਦੀ ਕਦਰ ਜਾਣੀ ਪਤਾ ਲੱਗਿਆ ਵੀ ਇਹ ਤਾਂ ਬਹੁਤ ਦੁਰਲੱਭ ਵਸਤੂ ਹੈ, ਤਾਂ ਫਿਰ ਉਹਨਾਂ ਨੇ ਚੱਕਰਵਰਤੀ ਰਾਜ ਛੱਡ ਦਿੱਤੇ। ਕਿਉਂ ਛੱਡ ਦਿੱਤੇ? ਉਹਨਾਂ ਨੂੰ ਇਹ ਸਮਝ ਪਏਗੀ ਵੀ ਮਨੁੱਖਾਂ ਦੇ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਬਸ ਆਪਾਂ ਨੂੰ ਇਹ ਸਮਝ ਨਹੀਂ ਪਈ ਅਜੇ। ਉਹ ਮਨੁੱਖਾਂ ਦੇ ਮਿਲੀ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਹੀ ਆਉਂ, ਪਰ ਇਹ ਤਾਂ ਆਨ ਮਤਾਂ ਦੀ ਗੱਲ ਦੱਸਦਾ। ਗੁਰੂ ਸਾਹਿਬ ਜੀ ਨੇ ਤਾਂ ਆਪਣੇ ਸਿੱਖ ਨੂੰ ਚਾਰੇ ਪਦਾਰਥ ਦਿੱਤੇ ਨੇ, ਚਾਰੇ ਵਿਆਹ। ਸਿੱਖ, ਤੂੰ ਮੇਰਾ ਬਣ ਜਾ, ਜੋ ਮੇਰੀ ਪ੍ਰਾਪਰਟੀ ਆ ਉਹ ਤੇਰੀ ਹੋ ਜਾਵੇਗੀ। ਜਿੰਨਾ ਚਿਰ ਤੂੰ ਕਿਸੇ ਦਾ ਬਣਿਆ ਨਹੀਂ, ਉਤਨਾ ਚਿਰ ਨਹੀਂ ਕੁਛ ਮਿਲੇਗਾ। ਗੁਰੂ ਦੋ ਕਿਸਮ ਦੀ ਭਗਤੀ ਹੈ ਤਾਂ ਨੌ ਕਿਸਮ ਦੀ ਹੂੰ। ਦਾਦੇ ਨੇ ਵੀ ਇੱਕ ਤਾਂ ਇੱਛਾ ਸਹਿਤ ਬੰਦਗੀ ਕਰਨੀ ਸੇਵਾ, ਇੱਕ ਇੱਛਾ ਸੇ ਰਹਿਤ ਬੰਦਗੀ ਕਰਨੀ, ਉਸ ਦਾ ਬਹੁਤ ਵੱਡਾ ਫਲ ਹੈ। ਯਾਨੀ ਵਸਤੂ ਦੋਹਾਂ ਨੂੰ ਹੀ ਮਿਲ ਜਾਵੇਗੀ, ਜਿਹੜਾ ਨਿਰੀਕਸ਼ਿਤ ਆ ਉਸ ਨੂੰ ਕੋਈ ਹੋਰ ਵਸਤੂ ਮਿਲੇਗੀ, ਜਿਹੜਾ ਇੱਛਾ ਵਾਲਾ ਮਿਲੋ ਉਸ ਨੂੰ ਵੀ ਜਾਵੇਗੀ, ਪਰ ਉਸ ਨੂੰ ਵਸਤੂ ਹੋਰ ਮਿਲੇਗੀ। ਜਿਸ ਤਰ੍ਹਾਂ ਕੋਈ ਬਹੁਤ ਵੱਡਾ ਜ਼ਿਮੀਂਦਾਰ ਹੈ, ਲੈਂਡ ਲਾਰਡ ਆ, ਬਹੁਤ ਜ਼ਮੀਨ ਆ ਉਸ ਕੋਲ, ਤਾਂ ਉਹ ਉਸ ਜ਼ਮੀਨ ਦੇ ਵਿੱਚ ਨੌਕਰ ਵੀ ਕੰਮ ਕਰਦੇ ਨੇ, ਉਸਦਾ ਪੁੱਤਰ ਵੀ ਕੰਮ ਕਰਦਾ, ਕੰਮ ਦੋ ਹੀ ਕਰਦੇ ਨੇ। ਪਰ ਜਿਹੜਾ ਨੌਕਰ ਆ ਉਸ ਨੂੰ ਤਾਂ ਨੌਕਰੀ ਮਿਲੇਗੀ, ਨੌਕਰੀ। ਜਿਹੜਾ ਪੁੱਤਰ ਆ ਉਹ ਆਪਣੇ ਪਿਤਾ ਦੀ ਪ੍ਰਾਪਰਟੀ ਦਾ ਮਾਲਕ ਬਣੇਗਾ ਜਿਤਨੀ ਹੈਗੀ। ਇਸੇ ਤਰ੍ਹਾਂ ਹੀ ਦੋ ਕਿਸਮ ਦੇ ਸਿੱਖ ਨੇ, ਇੱਕ ਤਾਂ ਇੱਛਾ ਸਹਿਤ ਸੇਵਾ ਤੇ ਬੰਦਗੀ ਕਰਦੇ ਹਨ, ਇੱਕ ਇੱਛਾ ਸੇ ਰਹਿਤ ਕਰਦੇ ਨੇ ਗੁਰਮੁਖ। ਜਿਹੜੀ ਇੱਛਾ ਵਾਲੇ ਨੇ ਪਰਮੇਸ਼ਰ ਨੇ ਉਹਨਾਂ ਨੂੰ ਦੇ ਦੇਣਾ, ਜੋ ਮਰਜ਼ੀ ਮੰਗ ਲਓ ਸੇਵਾ ਕਰਕੇ ਮਿਲ ਜਾਵੇਗਾ। ਪਰ ਜਿਹੜਾ ਇੱਛਾ ਸੇ ਰਹਿਤ ਬੰਦਗੀ ਕਰਦਾ ਉਸ ਨੂੰ ਕੀ ਮਿਲੇਗਾ? ਉਹਨੂੰ ਰੂਹਾਨੀਅਤ ਮਿਲੇਗੀ। ਜੋ ਪਰਮੇਸ਼ਰ ਦੀ ਪ੍ਰਾਪਤੀ ਹੈ ਨਾ, ਰੂਹਾਨੀਅਤ ਕਹਿੰਦੇ, ਉਹ ਮਿਲੇਗੀ, ਉਹ ਉਸਦਾ ਮਾਲਕ ਬਣ ਜਾਵੇਗਾ, ਯਾਨੀ ਉਹਦੇ ਵਿੱਚ ਭੇਦ ਹੋ ਜਾਵੇਗਾ ਪਰਮੇਸ਼ਰ ਦੇ। ਆਹ ਦੋ ਹੀ ਪੱਖ ਰੱਖੇ ਨੇ ਗੁਰੂ ਸਾਹਿਬ ਜੀ ਨੇ। ਗੁਰੂ ਸਾਹਿਬ ਜੀ ਨੇ ਤਾਂ ਸਿੱਖਾਂ ਨੂੰ ਬਹੁਤ ਸਿਖਾਇਣ ਤੇ ਸਿੱਧਾ ਜਿਹਾ ਰਸਤਾ ਦਿੱਤਾ ਹੈ। ਸਿੱਖ, ਤੂੰ ਗੁਰੂ ਵਾਲਾ ਬਣ ਕੇ ਚਾਰੇ ਪਦਾਰਥ ਲੈ ਸਕਦਾ ਗੁਰੂ ਕੋਲ, ਜਿਹੜੀ ਜੀ ਤੇਰੀ ਭਾਵਨਾ। ਜੇ ਤਾਂ ਚੌਥਾ ਵੀ ਲੈਣਾ ਉਹ ਵੀ ਮਿਲ ਜਾਏਗਾ, ਜੇ ਤਿੰਨਾਂ ਚਾਹੁੰਦਾ ਉਹ ਵੀ ਮਿਲ ਜਾਣਗੇ। ਜੇ ਆਪ ਆਉਣੀ ਬੁੱਧ ਤੇ ਮਨੁੱਸਰ ਆ, ਹੁਣ ਉਹ ਦੱਸਿਆ ਵੀ ਇਹ ਜਿਹੜਾ ਮਨੁੱਖ ਆ ਗਿਆ ਹੈ ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲਿਆ। ਠੀਕ ਹੈ, ਪਦਾਰਥਾਂ ਬਿਨਾਂ ਪਿਆਰ ਨਹੀਂ ਚੱਲਦੇ, ਪਦਾਰਥਾਂ ਦਾ ਵੀ ਗੁਰੂ ਕੋਲ ਕੋਈ ਘਾਟਾ ਨਹੀਂ ਹੁੰਦਾ ਹੈ। ਪਰ ਜੇ ਪੁਣੱਤਰ ਆਵੇਗਾ ਫਿਰ ਗਲਤ ਰਸਤੇ ਤੇ ਚਲਿਆ ਜਾਵੇਗਾ। ਉਹ ਪਦਾਰਥ ਸਾਰੇ ਹੀ ਮਿਲ ਜਾਣੇ ਨੇ ਸੇਵਾ ਕਰਨ ਵਾਲਿਆਂ ਨੂੰ, ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ ਅਗਲੇ ਦਰਜੇ ਮਿਲਣਗੇ। ਸੇਵਾ ਦੇ ਵਿੱਚ ਤਾਕਤ ਹੈ, ਜਿਸਨੀ ਵਸਤੂ ਦੀ ਕੀਮਤ ਹੋਣਾ ਉਸੀ ਨਹੀਂ ਉਤਾਰਨੀ ਪਵੇਗੀ ਤਦ ਜਾ ਕੇ ਵਸਤੂ ਮਿਲੇਗੀ, ਵਰਨਾ ਮਿਲਣੀ ਨਹੀਂ ਹੈ। ਦੁਨਿਆਵੀ ਪਦਾਰਥ ਵੀ ਜਿਵੇਂ ਸੇਵਾ ਕਰਨੀ ਚਾਹੀਦੀ ਹੈ ਓਕਣ ਕਰੇਗਾ ਤਦ ਪ੍ਰਾਪਤ ਹੋਣਗੇ, ਹੱਥ ਤੇ ਹੱਥ ਮਾਰਿਆ ਨਹੀਂ ਕੁਛ ਮਿਲੇਗਾ। ਬਹੁਤ ਸਿੱਖਾਂ ਨੇ ਪ੍ਰਾਪਤ ਪਦਾਰਥ ਕਰੇ ਗੁਰੂ ਕੋਲ, ਹੁਣ ਵੀ ਹੁੰਦੇ ਨੇ ਅੱਗੇ ਨੂੰ ਵੀ ਹੁੰਦੇ ਰਹਿਣਗੇ, ਪ੍ਰਾਪਤ ਹੋਣਗੇ ਮਨੁੱਖਾ ਦੇ ਵਿੱਚ। ਇਸ ਮਨੁੱਖਾ ਦੇ ਦੁਆਰਾ ਇਹ ਦੋਚਕਾਂ ਦੇ ਵਿੱਚ ਵੀ ਜਾ ਸਕਦਾ। ਸੇਵਾ ਤੇ ਭਜਨ ਹੁੰਦਾ ਸਰੀਰ ਦੇ ਨਾਲ, ਜਿਹੜੇ ਪੰਜ ਗਿਆਨ ਇੰਦਰੇ ਨੇ ਪੰਜ ਕਰਮ ਇੰਦਰੇ ਨੇ, ਇਹਨਾਂ ਦੁਆਰਾ ਹੀ ਮਾੜੇ ਕਰਮ ਹੁੰਦੇ ਨੇ, ਇਹਨਾਂ ਦੁਆਰਾ ਹੀ ਚੰਗੇ ਹੁੰਦੇ ਨੇ, ਇਹਨਾਂ ਦੁਆਰਾ ਹੀ ਸੇਵਾ ਹੁੰਦੀ ਹੈ, ਇਹਨਾਂ ਦੁਆਰਾ ਹੀ ਭਜਨ ਹੁੰਦਾ, ਇਹਨਾਂ ਦੁਆਰਾ ਹੀ ਅਗਲੀਆਂ ਵਸਤਾਂ ਪ੍ਰਾਪਤ ਹੁੰਦੀਆਂ ਨੇ। ਉਹ ਅਜਿਹੀ ਜੀ ਭਾਵਨਾ ਨਾਲ ਇਹ ਗੁਰੂ ਦੀ ਸੇਵਾ ਕਰਦਾ ਵਸ ਮਿਲ ਜਾਵੇਗੀ। ਪਰ ਸਾਧ ਸੰਗਤ ਜਿਹੜੀ ਵਸਤੂ ਗੁਰੂ ਦਿੰਦਾ ਨਾ, ਜੇ ਤਾਂ ਉਹਦੀ ਕੀਮਤ ਪੂਰੀ ਅਦਾ ਕਰ ਦਿਆਂਗੇ ਤਾਂ ਵਸ ਮਿਲ ਜਾਏਗੀ, ਜੇ ਨਹੀਂ ਅਦਾ ਕਰਾਂਗੇ ਫੇਰ ਨਹੀਂ ਮਿਲੇਗੀ, ਫੇਰ ਨਹੀਂ ਮਿਲੇਗੀ। ਉਹ ਦੱਸਿਆ ਵੀ ਮਨੁੱਖਾ ਦੇ ਵਿੱਚ ਆ ਕੇ ਇਹ ਪਰਮੇਸ਼ਰ ਨੂੰ ਵੀ ਮਿਲ ਸਕਦਾ, ਜਾਣੀ ਚਾਰੇ ਪਦਾਰਥ ਗੁਰੂ ਤੋਂ ਲੈ ਸਕਦਾ ਸੇਵਾ ਦੁਆਰਾ। ਇਹ ਨਹੀਂ ਗੁਰੂ ਸਾਹਿਬ ਨੇ ਉਹ ਵੀ ਦੱਸਿਆ ਸੇਵਾ ਥੋੜੀ ਮੰਗਣ ਬਹੁਤ ਆ, ਉਹ ਨਹੀਂ ਮਿਲੇਗਾ। ਜਦ ਤੂੰ ਗੁਰਸਿੱਖਾਂ ਸੇਵਾ ਕਰੇਗਾ, ਗੁਰੂ ਤਾਂ ਇਤਨਾ ਦਿਆਲੂ ਹੈ ਨਾ, ਨਾਲੇ ਉਹ ਸਰਵਾਗੋ ਹੈ, ਉਹ ਤਾਂ ਤੇਰੇ ਅੰਦਰਲੀ ਵੀ ਜਾਣਦਾ ਸਭ ਕੁਛ ਜੋ ਕੁਛ ਤੂੰ ਕਰਦਾ, ਵਸ ਬਿਨਾਂ ਮੰਗੇ ਵੀ ਦੇ ਦੇਵੇਗਾ। ਜੇ ਸਿੱਖ ਮੰਗੇਗਾ ਪਿਆਰ ਨਾਲ ਫਿਰ ਤਾਂ ਕਿਉਂ ਨਹੀਂ ਦੇਵੇਗਾ ਗੁਰੂ। ਜਦ ਪੂਰੀ ਕੀਮਤ ਸੇਵਾ ਪੂਰੀ ਹੋ ਜਾਵੇਗੀ, ਗੁਰੂ ਨੇ ਆਪੇ ਹੀ ਦਿਆਲ ਹੋ ਜਾਣਾ। ਉਹ ਸੇਵਾ ਕਰਨੀ ਬਹੁਤ ਮੁਸ਼ਕਲ ਹੈ ਗੁਰੂ, ਸੇਵਾ ਤਾਂ ਅਸੀਂ ਕਰਦੇ ਹਾਂ ਪਰ ਵਡਿਆਈ ਦੇ ਮਾਰੇ ਕਰਦੇ ਹਾਂ, ਵਡਿਆਈ ਦੇ ਮਾਰੇ ਕਰਦੇ ਹਾਂ ਬਈ ਸਾਨੂੰ ਲੋਕ ਕਹਿਣੇ ਤਾਂ ਬਈ ਬਹੁਤ ਬਹੁਤ ਸੇਵਾ ਕਰਦਾ ਹੈ ਤਾਂ ਬਹੁਤ ਅਜਿਹੀਆਂ ਗੱਲਾਂ ਨੇ ਮਾਰੇ। ਨਹੀਂ, ਨਿਰਤ ਸੇਵਾ ਕਰੇਗਾ ਤੇਰਾ ਮਨ ਵੀ ਸਾਫ਼ ਹੋ ਜਾਏਗਾ, ਉਹ ਸੇਵਾ ਨੂੰ ਵਸ ਫਲ ਮਿਲੇਗਾ। ਮੇਵਾ ਉਹ ਫਲੇ ਹੀ ਆ ਗੁਰੂ, ਉਹ ਗੁਰੂ ਦੀ ਜਿਹੀ ਜੀ ਭਾਵਨਾ ਨਾਲ, ਗੁਰੂ ਦਾ ਸ਼ੀਸ਼ਾ ਰੂਪ ਹੈ, ਜਿਹੀ ਜੀ ਭਾਵਨਾ ਨਾਲ ਸਿੱਖ ਸੇਵਾ ਕਰੇਗਾ ਉਹ ਜਿਹਾ ਫਲ ਉਸ ਨੂੰ ਮਿਲ ਜਾਣਾ। ਪਰ ਦੇਵੇਗਾ ਜਦ ਜਦ ਉਤਨੀ ਸੇਵਾ ਹੋ ਜਾਵੇਗੀ ਗੁਰੂ। ਬਹੁਤ ਤਾਂ ਹੱਥ ਤੇ ਹੱਥ ਮਾਰਨ ਵਾਲੇ ਵੀ ਹੁੰਦੇ ਨੇ। ਇੱਕ ਦਫਾ ਦਾ ਜ਼ਿਕਰ ਹੋਇਆ, ਮੇਰੀ ਡਿਊਟੀ ਸੀ ਮਹਾਰਾਜ ਦੀ, ਮੁੱਠੀ ਚਾਪੀ ਕਰਨ ਜਾਂਦਾ ਸੀ ਸ਼ਾਮ ਨੂੰ ਭੋਰੇ ਦੇ ਵਿੱਚ, ਜਾਂ ਬਾਹਰ ਹੁੰਦੇ ਜਿੱਥੇ ਉੱਥੇ ਵੀ ਕਰਦੇ ਸਨ। ਤਾਂ ਚਾਰ ਬੰਦੇ ਨਿਕਲੇ ਭੋਰੇ ਚੋਂ, ਮਹਾਰਾਜ ਜੀ ਦਰਾਂ ਚ ਖੜੇ ਸੀ, ਨਹੀਂ ਤਾਂ ਅਸੀਂ ਪਿਛਲੇ ਪਾਸੇ ਇੱਕ ਟਾਕੀ ਸੀ ਉਧਰ ਵੀ ਜਾਂਦੇ ਹੁੰਦੇ ਸਨ। ਖੈਰ ਮਹਾਰਾਜ ਜੀ ਉਹ ਬਾਹਰ ਨਿਕਲ ਗਏ, ਕਹਿੰਦੇ ਇੱਧਰ ਦੀ ਆਜਾ ਦਰ ਖੁੱਲਾ ਹੀ ਹੈ, ਮੈਂ ਚਲਿਆ ਗਿਆ। ਮਹਾਰਾਜ ਕਹਿਣ ਲੱਗੇ ਜਥੇਦਾਰ ਆ ਜਿਹੜੇ ਬੰਦੇ ਆਏ ਸੀ ਇਹ ਬਾੜ ਤੋਂ ਪੂਰਾ ਲਾਉਣ ਨੂੰ ਫਿਰਦੇ ਨੇ, ਬਾੜ ਤੋਂ ਕਹਿੰਦੇ ਬਾੜਾਂ ਤੇ ਵੀ ਕਦੇ ਪੂਰੇ ਹੋਏ ਨੇ। ਦੁਨੀਆਂ ਗੱਲਾਂ ਬਾਤਾਂ ਨਾਲ ਲੈਣਾ ਚਾਹੁੰਦੀ ਆ, ਗੁਰਮੁਖੋ ਗੱਲਾਂ ਬਾਤਾਂ ਨਾਲ ਨਹੀਂ ਮਿਲੇਗਾ। ਉਹ ਡੱਲਾ ਵੀ ਗੱਲਾਂ ਬਾਤਾਂ ਨਾਲ ਵਡਿਆਈ ਲੈਣ ਲੱਗਿਆ ਸੀ ਨਾ, ਮਿਲ ਗਈ ਨਹੀਂ ਮਿਲੇਗੀ। ਉਹ ਇਸ ਤਰ੍ਹਾਂ ਦੱਸਿਆ ਵੀ ਗੁਰੂ ਘਰ ਦੇ ਵਿੱਚ ਘਾਟਾ ਕੋਈ ਨਹੀਂ, ਜਿਹੀ ਜੀ ਭਾਵਨਾ ਨਾਲ ਸੇਵਾ, ਜੇ ਮੁਕਤ ਦੀ ਭਾਵਨਾ ਨਾਲ ਸੇਵਾ ਜੇ ਨਿਰੀਕਸ਼ਿਤ ਕਰਦਾ, ਇਹਦੇ ਮਨ ਦੇ ਵਿੱਚ ਕੋਈ ਇੱਛਾ ਹੀ ਨਹੀਂ ਗੁਰੂ ਨੇ ਬਸ ਇਸ ਨੂੰ ਵਸਤੂ ਦੇ ਦੇਣੀ, ਜੇ ਇੱਛਾ ਤਾਂ ਗੁਰੂ ਕੋ ਪਦਾਰਥਾਂ ਦਾ ਤਾਂ ਕੋਈ ਘਾਟਾ ਹੀ ਨਹੀਂ ਗੁਰੂ। ਉਹ ਜਿਹੜਾ ਸੇਵਾ ਕਰਦਾ ਗੁਰੂ ਕਰਦੀ ਉਧਰ ਕਸੰਗਤ ਜੇ ਮਾੜੇ ਪਾਸੇ ਨੂੰ ਇਹ ਸਰੀਰ ਕਰਕੇ ਜਾਂਦਾ ਤਾਂ ਫਿਰ ਉਸ ਦਾ ਜਿਹੜਾ ਫਲ ਆ ਉਹ ਵੀ ਇਹਨੂੰ ਮਿਲੇਗਾ। ਉਹ ਵੀ ਗੁਰੂ ਸਾਹਿਬ ਨੇ ਦੱਸਿਆ ਮਾਰੀ ਮਰੋ ਕਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲਾ ਉਚੀਰੀਏ ਸਾਗ ਸੰਗ ਨਾ ਮਨ ਪੰਖੀ ਪਿਆ ਉਡ ਉੱਡਦਾ ਸਜਾਏ ਜੋ ਦੈ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਕਾਏ। ਜੈ ਜੀ ਸੰਗਤੇ ਮੂਵ ਕਰੇਗਾ ਜੈ ਜੀ ਸਟੈਟੀ ਦੇ ਵਿੱਚ ਵਿਚਰੇਗਾ ਜੈ ਜਾ ਲਿਟਰੇਚਰ ਪੜੇਗਾ ਉਹੀ ਸੰਗਤ ਹੀ ਆ ਉਹ ਸੰਗਤ ਹੀ ਆ ਗੁਰਮੁਖੋ ਜਦ ਗੁਰੂ ਦੀ ਸੰਗਤ ਬਾਣੀ ਦੀ ਗੁਰਮੁਖਾਂ ਦੀ ਗੁਰਸਿੱਖਾਂ ਦੀ ਸੰਗਤ ਕਰੇਗਾ ਉਸ ਦਾ ਫਲ ਇਹਨੂੰ ਸਦੀਵੀ ਸੁੱਖ ਮਿਲੇਗਾ। ਜੇ ਪਦਾਰਥ ਚਾਹੁੰਦਾ ਪਦਾਰਥ ਵੀ ਮਿਲ ਜਾਣਗੇ। ਸਿੱਖ ਨੂੰ ਤਾਂ ਸਭ ਕੁਛ ਦਿੱਤਾ ਗੁਰੂ ਨੇ ਤੂੰ ਗ੍ਰਿਸ਼ਤੇ ਵਿਚ ਰਹਿ ਸਿੱਖਾ ਪਦਾਰਥਾਂ ਦਾ ਤੈਨੂੰ ਕੋਈ ਘਾਟਾ ਨਹੀਂ। ਗੁਰੂ ਕੋਲ ਤਾਂ ਕੋਈ ਘਾਟਾ ਹੀ ਨਹੀਂ ਪਦਾਰਥਾਂ ਦਾ ਗੁਰੂ ਘਾਟਾ ਤਾਂ ਆਪਣੇ ਚ ਹੀ ਹੈ ਬਸ। ਜੇ ਕਿਤੇ ਆਪਣਾ ਘਾਟਾ ਪੂਰਾ ਹੋ ਜਾਵੇ ਨਾ ਪਦਾਰਥ ਤਾਂ ਐਂ ਲਿਟਦੇ ਫਿਰਦੇ ਨੇ ਉਹਰੇ ਲਿਟਦੇ ਦੁਨੀਆਂ ਦਾ ਬਹੁਤ ਚਲਾਕੀਆਂ ਸ਼ਲਾਕੀਆਂ ਕਰਦੀਆਂ ਨਹੀਂ ਉੱਥੇ ਚਲਾਕੀ ਸ਼ਲਾਕੀ ਨੀ ਕੋਈ ਆ ਗੁਰਮੁਖੋ ਉਹ ਤਾਂ ਅਵਸਥਾ ਹੀ ਐਸੀ ਆ ਜਾਂਦੀ ਆ ਗੁਰਸਿੱਖ ਦੀ ਪਦਾਰਥ ਦਾ ਵਸ ਰੁਲਦੇ ਫਿਰਦੇ ਨੇ। ਹਾਂ ਇਹ ਕੋਈ ਝੂਠੀ ਗੱਲ ਨੀ ਗੁਰਮੁਖੋ ਸੰਤ ਮਹਾਰਾਜ ਜੀ ਦੇ ਹੁੰਦਿਆਂ ਵੀ ਪਦਾਰਥ ਰੁਲਦੇ ਰਹੇ ਹੁਣ ਵੀ ਰੁਲਦੇ ਨੇ ਛੋਟੇ ਮਹਾਰਾਜ ਦੀ ਕਿਰਪਾ ਦੁਆਰਾ। ਕਿਉਂ ਰੁਲਦੇ ਨੇ ਇਹਨਾਂ ਦੀ ਜਿਹੜੀ ਬਿਰਤੀ ਆ ਪਦਾਰਥਾਂ ਕਾਰਨ ਹੀ ਆ ਉਹ ਬਰਮਾਕਾਰ ਆ। ਤੁਸੀਂ ਬਰਮਾਕਾਰ ਬਿਰਤੀ ਬਣਾ ਕੇ ਦੇਖ ਲਓ ਪਦਾਰਥਕਾਰ ਬਿਰਤੀ ਛੱਡ ਦਿਓ ਪਰੋਖੀ ਬਹੁਤ ਆ ਸਾਧਨਾ ਕਰਨੀ ਪਏਗੀ। ਜਿਹਨੇ ਐਮ ਏ ਦੀ ਡਿਗਰੀ ਲੈਣੀ ਆ 16 ਸਾਲ ਅਣਥੱਕ ਮਿਹਨਤ ਕਰਨੀ ਪਵੇਗੀ। ਸਾਰੀ ਉਮਰ ਇਹਨਾਂ ਨੇ ਰੂਹੀਆਂ ਦੇ ਵਿੱਚ ਗੁਜ਼ਾਰਤੀ ਗੁਰਮੁਖੋ ਕਦੇ ਉੱਤੇ ਲੀੜਾ ਲੈ ਕੇ ਨਹੀਂ ਦੇਖਿਆ ਕਦੇ ਜੁੱਤੀ ਪਾ ਕੇ ਨਹੀਂ ਦੇਖੀ। ਗੱਲ ਕਰ ਦੇਣੀ ਸਖਾਲੀ ਹੈ ਪਰ ਜਦ ਉਹਦੇ ਵਿੱਚ ਗੁਜ਼ਰਨਾ ਹੋਵੇ ਨਾ ਫੇਰ ਪਤਾ ਲੱਗਦਾ। ਜਾਓ ਜਿਹਦੀ ਬਿਰਤੀ ਬਰਮਾ ਕਾਰਨ ਸਾਰੇ ਪਦਾਰਥ ਪਰਮੇਸ਼ਰ ਚੋਂ ਨਿਕਲੇ ਨੇ ਬਸ ਪਰਮੇਸ਼ਰ ਦੇ ਆਸ ਨੇ ਪਰਮੇਸ਼ਰ ਜੀ ਇਹਨਾਂ ਨੇ ਲਾਏ ਹੋ ਜਾਣਾ। ਦੱਸੋ ਜਦ ਇਸ ਤਰ੍ਹਾਂ ਦੀ ਉਸ ਦੀ ਅਵਸਥਾ ਹੋ ਗਈ ਗੁਰਸਿੱਖ ਦੀ ਪਦਾਰਥ ਦਾ ਫਿਰ ਪਿੱਛੇ ਰੁਲਦੇ ਫਿਰਦੇ ਹੁੰਦੇ ਨੇ ਗੁਰੂ ਉਹ ਚਾਹੁੰਦੇ ਵੀ ਨਾ ਉਹਨਾਂ ਨੂੰ ਫੁਰਨਾ ਹੁੰਦਾ ਜਿੱਥੇ ਫੁਰਨਾ ਉੱਥੇ ਨੀ ਪਦਾਰਥ ਨੇ ਆਉਣਾ ਬਸ ਇਹ ਵੀ ਸ਼ਰਤ ਹੈ ਨਾਲ। ਉਹ ਦੱਸਿਆ ਵੀ ਜਦ ਇਹ ਸੇਵਾ ਕਰਦਾ ਗੁਰੂ ਘਰ ਜਾਣੀ ਦੋ ਸਜਦਾ ਰੱਖੀਆਂ ਨੇ ਮਹਾਰਾਜ ਇਸੇ ਸਰੀਰ ਨਾਲ ਹੋਣਾ ਜਾਂ ਤਾਂ ਇੱਕ ਸੰਗਤ ਕਰਦਾ ਤਾਂ ਇਹਦਾ ਸਰੀਰ ਸਾਰਾ ਹੀ ਵਿਅਰਥ ਹੈ। ਉਹ ਸੇਵਾ ਨੂੰ ਮੇਵਾ ਜ਼ਰੂਰ ਲੱਗੇਗਾ ਕਰਕੇ ਦੇਖ ਲਓ ਚਾਰ ਕਿਸਮ ਦੇ ਫਲ ਨੇ ਚਾਰੇ ਕਿਸਮ ਦੇ ਮੇਵਾ ਮਿਲ ਸਕਦਾ ਗੁਰੂ ਘਰ ਗੁਰੂ ਦੀ ਸੇਵਾ ਕਰਨ ਸੇ ਗੁਰੂ ਕੋ ਪੜੋ ਪ੍ਰੇਰਨਾ ਤਿੰਨ ਹਿੱਸਿਆਂ ਦੇ ਵਿੱਚ ਬੋਲਣਾ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਬੋਲੋ ਤੀਸਰੇ ਪਾਸੇ ਸਾਰੀਆਂ ਬੀਬੀਆਂ ਬੋਲੋ ਇਤਨਾ ਵਾਤਾਵਰਣ ਸ਼ਾਂਤਮਈ ਬਣਾ ਦੇਣਾ ਬਾਣੀ ਦੇ ਵਿੱਚ ਤਾਕਤ ਆ ਗੁਰਮੁਖੋ ਜਿੱਥੇ ਤਾਈ ਬਾਣੀ ਜਾਵੇਗੀ ਕੰਧਾਂ ਨੂੰ ਵੀ ਸ਼ਾਂਤੀ ਪੈਦਾ ਕਰ ਦੇਵੇਗੀ। ਪੜੋ ਪ੍ਰੇਰਨਾ ਬੁਗਿਆੜ ਨੂੰ ਸੋਝੀ ਆ ਗਈ ਜੀ ਕੰਧਾਂ ਤਾਂ ਕੀੜੀਆਂ ਬਚਾਦੇ ਨੇ ਬਾਣੀ ਦੇ ਵਿੱਚ ਤਾਕਤ ਬਹੁਤ ਹੈ ਪੜੋ ਫਿਰ ਮਾਣਾ ਕਾਕਰ ਦੁਆਰਾ ਫੜੀ ਜਾਵੇ। ਇਹ ਆ ਜਿਹੜਾ ਆਤਮਦਰਸ਼ੀ ਜਾਂ ਗੁਰਮੁਖ ਸਿੱਖ ਹੈ ਉਸ ਦੀ ਰਸਨਾ ਦੁਆਰਾ ਬਾਣੀ ਪੜੀ ਜਾਵੇ। ਕਹਿੰਦੇ ਸੋਨੇ ਦੇ ਸੁਹਾਗੇ ਦਾ ਕੰਮ ਕਰਦੀ ਆ ਗੁਰਮੁਖੋ ਪੜੋ ਪ੍ਰੇਮ ਨਾਲ ਆਪਣੀ ਵੀ ਕਦੇ ਅਵਸਥਾ ਆ ਜਾਏਗੀ। ਲੱਗੇ ਰਹੋ ਗੁਰੂ ਵਾਲੇ ਬਣ ਕੇ ਜਿਹੜਾ ਗੁਰੂ ਵਾਲਾ ਬਣ ਗਿਆ ਕੋਈ ਟਾਈਮ ਜਨਮ ਕੋਈ ਤਾਂ ਆਵੇਗਾ ਹੀ। ਜਦ ਧੰਨੇ ਨੂੰ ਪਰਮੇਸ਼ਰ ਮਿਲਿਆ ਨਾ ਧੰਨੇ ਨੂੰ ਹਾਲਾਂਕਿ ਉਹ ਜਿਹੜਾ ਪੰਡਿਤ ਜੀ ਕੋਈ ਉਹ ਬਰਮ ਗਿਆਨੀ ਸੀ ਕਰਮ ਕਾਂਡੀ ਸੀ ਵਿਚਾਰਾ ਉਹ ਤਾਂ ਉਸਨੇ ਪਹਿਲੇ ਦਿਨੇ ਸ਼ਰਧਾ ਦੁਆਰਾ ਪ੍ਰਗਟ ਕਰ ਲਿਆ ਤਾਂ ਉਹ ਬਾਅਦ ਕਿਤੇ ਬਾਹਰ ਅੰਦਰ ਗਿਆ ਸੀ ਉਹ ਆਇਆ ਉਸਨੇ ਪੁੱਛਿਆ ਧੰਨਿਆ ਬਈ ਸਾਗਰ ਪੂਜਾ ਹਾਂ ਜੀ ਕਹਿੰਦਾ ਕਰਦਾ ਹੁਣ ਕਹਿਣ ਲੱਗਾ ਇੱਕ ਦਿਨ ਚਿਰ ਲੱਗਿਆ ਸੀ ਹੁਣ ਤਾਂ ਪਹਿਲੀ ਬੇਨਤੀ ਨਾਲ ਸੱਦ ਲੈਂਦੇ ਨੇ। ਸਰਲੋਚਨ ਕਹਿੰਦਾ ਤੂੰ ਸੱਚ ਕਹਿੰਦਾ ਉਹਨੇ ਕਿਹਾ ਵੀ ਸਿੱਧਾ ਸਾਧਾ ਜੱਟਾਂ ਦਾ ਮੁੰਡਾ ਇਹਨੂੰ ਕੀ ਪਤਾ ਵੀ ਰੱਬ ਕੀ ਹੁੰਦਾ ਸਿੱਧੇ ਸਾਧੇ ਦਾ ਇੱਥੇ ਸਵਾਲ ਨੀ ਗੁਰੂ ਇੱਥੇ ਤਾਂ ਪ੍ਰੇਮ ਦਾ ਸਵਾਲ ਆ ਚਿਰਾਕੀ ਵਾਲੇ ਨੂੰ ਤਾਂ ਮਿਲਦਾ ਹੀ ਨਹੀਂ ਹੈ। ਗੁਰੂ ਸਾਹਿਬ ਨੇ ਫੈਸਲਾ ਕਰਤਾ ਚਤਰਾਈ ਨਾਲ ਚਤਰ ਪੁੱਜ ਪਾਈਏ ਚਲਾਕ ਆਦਮੀ ਨੂੰ ਤਾਂ ਰੱਬ ਕਹਿੰਦੇ 40 ਕੋਲ ਦੂਰ ਰਹਿੰਦਾ ਦੇਖ ਲੋ ਕਹਿੰਦੇ ਜਿਹੜੇ ਭੋਲੇ ਪਾਏ ਨੇ ਉਹਨਾਂ ਦੇ ਹਮੇਸ਼ਾ ਪਿੱਛੇ ਫਿਰਦਾ ਰੱਬ ਪਿੱਛੇ ਹੀ ਫਿਰਦਾ ਸੀ ਧੰਨੇ ਦੇ ਖੈਰ ਉਸਦੇ ਪੈਰਾਂ ਦੀ ਮਿੱਟੀ ਨਿਕਲ ਗਈ ਕਹਿੰਦਾ ਮੈਂ ਤਾਂ ਕੰਮ ਵੀ ਕਰਾਉਣਾ ਉੱਥੇ ਦੇਖ ਲੋ ਪ੍ਰੇਮ ਦੀਆਂ ਗੱਲਾਂ ਨੇ ਕਹਿਣ ਲੱਗਾ ਧੰਨਿਆ ਪਹਿਲਾਂ ਉਹਦੇ ਸਾਰੀ ਗਊ ਘੋ ਖੜਾ ਹੁਣ ਦਿਖੇ ਕਿੱਥੋਂ ਉਹਦਾ ਜਿਹੜਾ ਚਕਸੂ ਸਨ ਜਾਣੀ ਜਿਹੜੀ ਵਿਚਾਰ ਸੀ ਉਸਦੇ ਉੱਤੇ ਉਹ ਪਰਦਾ ਸੀ ਜਿੰਨਾ ਚਿਰ ਪਰਦਾ ਨਹੀਂ ਦੂਰ ਹੁੰਦਾ ਰੱਬ ਤਾਂ ਬਹੁਤ ਨੇੜੇ ਆ ਗੁਰੂ ਰੱਬ ਤਾਂ ਹੱਥਾਂ ਪੈਰਾਂ ਨਾਲੋਂ ਨੇੜੇ ਆ ਆਪਣੇ ਹੱਥ ਪੈਰ ਦੂਰ ਨੇ ਅਜੇ ਰੋਦਾਸ ਜੀ ਬੇਚਾਰਾ ਗਰੀਬ ਚਮਾਰ ਹੋਇਆ ਦੇਖ ਲੋ ਉਹ ਤੋਂ ਪੁੱਛਿਆ ਵੀ ਪਰਮੇਸ਼ਰ ਕਿੱਥੇ ਰਹੇਗਾ ਰਵਿਦਾਸ ਜੀ ਕਹਿਣ ਲੱਗੇ ਪਰਮੇਸ਼ਰ ਤਾਂ ਹੱਥਾਂ ਪੈਰਾਂ ਨਾਲ ਉਹ ਵੀ ਨੇੜੇ ਹੈ ਕਹਿ ਰਵਿਦਾਸ ਹੱਥ ਦਾ ਨੇੜੇ ਸਹਿਜੇ ਹੋਏ ਸੋ ਹੋਈ ਕਹਿੰਦੇ ਰੱਬ ਦੂਰ ਨੀ ਆਪਣੀ ਉਹ ਅੱਖ ਨੀ ਖੁੱਲੀ ਅਜੇ ਆਪਣੀ ਅਜੇ ਉਹ ਅੱਖ ਨੀ ਖੁੱਲੀ ਹੈ ਜਿਸ ਦੇ ਨਾਲ ਪਰਮੇਸ਼ਰ ਨੂੰ ਦੇਖਣਾ ਸੀ ਹਾਏ ਅੰਦਰੀ ਇਹਦੇ ਅੰਦਰ ਹੀ ਆ ਗੁਰਮੁਖੋ ਜਦ ਉਹ ਜਾਗ ਪਵੇਗੀ ਤਾਂ ਅੱਖ ਖੁੱਲ ਜਾਵੇਗੀ ਨਾ ਜਿਹਨੂੰ ਵਿਵੇਕ ਬੁੱਧ ਕਹਿੰਦੇ ਨੇ ਉਹ ਸੁੱਤੀ ਪਈ ਆਪਣੀ ਉਹਦੇ ਤੇ ਪਰਦਾ ਆਇਆ ਹੋਇਆ ਜਦ ਆਪਾਂ ਸੇਵਾ ਤੇ ਅਭਿਆਸ ਕਰਾਂਗੇ ਹੌਲੀ ਹੌਲੀ ਤਾਂ ਫਿਰ ਉਹ ਸੁੱਤੀ ਪਈ ਜਾਗ ਪਵੇਗੀ ਉਹਦੇ ਦੁਆਰਾ ਫਿਰ ਪਰਮੇਸ਼ਰ ਪਛਾਣਿਆ ਜਾਂਦਾ ਉਹਨਾਂ ਨੂੰ ਆਤਮ ਨਾਇਣ ਵੀ ਕਿਹਾ ਜਾਂਦਾ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਔਰ ਇਸ ਤਰ੍ਹਾਂ ਧੰਨੇ ਨੂੰ ਤਰਲੋਚਨ ਕਹਿੰਦਾ ਬਈ ਧੰਨਿਆ ਤਾਂ ਫਿਰ ਤੂੰ ਅਰਜ ਕਰੀ ਪਰਮੇਸ਼ਰ ਮੈਨੂੰ ਵੀ ਦਰਸ਼ਨ ਦੇ ਦੇਵੇ ਕਹਿੰਦਾ ਮਹਾਰਾਜ ਜੀ ਤੁਹਾਨੂੰ ਨੀ ਹੋਏ ਉਹਨੂੰ ਹੋਏ ਨੀ ਸੀ ਗੁਰੂ ਉਹਨੂੰ ਹੋਏ ਨੀ ਸੀ ਉਹ ਰਸਮ ਠੀਕ ਆ ਰਸਮ ਛੱਡਣੀ ਨੀ ਹੈ ਰਸਮ ਕਰਦਿਆਂ ਕਰਦਿਆਂ ਕਦੇ ਮਨ ਆਪਣਾ ਵੀ ਹੋਇਆ ਜਾ ਹੋ ਜਾਵੇਗਾ ਧੰਨੇ ਵਰਗ ਜਿਹੜਾ ਕਰਦਾ ਹੀ ਨੀ ਉਹਦਾ ਕੀ ਹੋਣਾ ਕਹਿਣਾ ਪੁੱਛੂਗਾ ਪਰਮੇਸ਼ਰ ਨੂੰ ਸਵੇਰੇ ਮੈਂ ਹਲਟ ਜੋੜਨਾ ਹਲਟ ਅੱਗੇ ਹਲਟੇ ਹੁੰਦੇ ਜਿਮੀਦਾਰਾਂ ਦੇ ਹੁਣ ਤਾਂ ਵਧੂ ਗਿਆ ਟਿਊਬਵੈਲ ਲਾ ਕੇ ਹੁਣ ਤਾਂ ਵਿਜਣਾ ਬਹੁਤ ਕੁਛ ਹੋ ਗਿਆ ਜਿਮੀਦਾਰਾਂ ਕੋਲ ਅਗਲੀ ਗੱਲ ਇਹ ਨਹੀਂ ਸਮਾਂ ਬਦਲ ਗਿਆ ਘਰ ਸਵੇਰ ਹੋਈ ਤਾਂ ਰੱਬ ਤਾਂ ਸੌਂਦਾ ਹੀ ਨਹੀਂ ਗੁਰਮੁਖੋ ਰੱਬ ਨਹੀਂ ਸੌਂਦਾ ਹੈ ਕਹਿੰਦੇ ਜਿਹੜਾ ਚੌਥੇ ਪਦ ਦੇ ਵਿੱਚ ਮਹਾਤਮਾ ਚਲਿਆ ਗਿਆ ਚਾਹੇ ਗੁਰਸਿੱਖ ਹੋਏ ਕਹਿੰਦੇ ਉਹ ਵੀ ਨੀ ਸੌਂਦਾ ਹੈ ਸੌਂਦੇ ਤਾਂ ਤਿੰਨ ਗੁਣ ਨੇ ਗੁਰੂ ਸਾਰੀ ਦੁਨੀਆਂ ਸੁੱਤੀ ਪਈ ਹੈ ਜਿਹੜਾ ਤੁਰਿਆ ਅਵਸਥਾ ਦੇ ਵਿੱਚ ਹੈ ਨਾ ਕੋਈ ਸਿੱਖ ਇੱਥੇ ਬੈਠਾ ਉਹ ਜਾਗਦਾ ਉਹ ਨੀ ਸੌਂਦਾ ਉਹ ਜਿਹੜਾ ਪਾਗਾ ਉਹ ਸੌਂਦਾ ਹੀ ਨੀ ਗੁਰੂ ਦਾਦੇ ਨੇ ਵੀ ਪਰਮੇਸ਼ਰ ਸੌਂਦਾ ਨੀ ਹੁਣ ਤੰਨਾ ਤਾਂ ਸੌਂ ਗਿਆ ਪਰਮੇਸ਼ਰ ਉਸੇ ਤਰ੍ਹਾਂ ਹੀ ਆਉਣੇ ਪਿਆਰੇ ਭਗਤ ਦੇ ਦਰਸ਼ਨ ਕਰਦਾ ਇਤਨਾ ਪਿਆਰ ਆ ਭਗਤ ਦੇ ਨਾਲ ਗੁਰੂ ਪਿੱਛੇ ਪਿੱਛੇ ਫਿਰਦਾ ਪਰਮੇਸ਼ਰ ਭਗਤਾਂ ਦੇ ਗੁਰੂ ਵੀ ਫਿਰਦਾ ਪਿੱਛੇ ਪਿੱਛੇ ਗੁਰੂ ਕੋਈ ਹੋਣਾ ਕਿਉਂਕਿ ਨਹੀਂ ਫਿਰਦਾ ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਜਾਂ ਸਿਮਰਨ ਕਰਦਾ ਤਾਂ ਗੁਰੂ ਵੀ ਪਿਆਰ ਨਾਲ ਉਹਦੇ ਪਿੱਛੇ ਫਿਰਦਾ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਦੇ ਵਿੱਚ ਲਹਿਣਾ ਜੀ ਆ ਗਏ ਤਾਂ ਮੁੱਠੀ ਚਾਪੀ ਕਰਦਿਆਂ ਦੇਖਿਆ ਮਹਾਰਾਜ ਦੇ ਟੰਗਾਂ ਦੇ ਵਿੱਚ ਝਲੀਟਾਂ ਰਹੀਆਂ ਕੰਡਿਆਂ ਦੀ ਲੈਣਾ ਜੀ ਪੁੱਛਣ ਲੱਗੇ ਮਹਾਰਾਜ ਆਪ ਤਾਂ ਕਦੇ ਕੰਡਿਆਂ ਚ ਗਏ ਨੀ ਬਾਹਰ ਝਾੜਾਂ ਦੇ ਵਿੱਚ ਆ ਤੁਹਾਡੇ ਝਲੀਟਾਂ ਕਿਉਂ ਆ ਗਈਆਂ ਕਹਿਣ ਲੱਗੇ ਪੁਰਖਾ ਵੀ ਜਿਹੜਾ ਪ੍ਰੇਮ ਨਾਲ ਸਾਡੇ ਸਿਮਰਨ ਜਾਂ ਬਾਣੀ ਦਾ ਅਭਿਆਸ ਕਰਦੇ ਨੇ ਕਹਿੰਦੇ ਪਿਆਰ ਨਾਲ ਉਹ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਫਿਰਦੇ ਹਾਂ ਕਹਿੰਦੇ ਤੇ ਮਹਾਰਾਜ ਜੀ ਕਹਿੰਦੇ ਇਹ ਕਿਆਲੀ ਹੈ ਭੇਡਾਂ ਚਾਰਦਾ ਉਹ ਬਾਣੀ ਦਾ ਇੰਨਾ ਪਿਆਰ ਨਾਲ ਪਾਠ ਕਰਦਾ ਕਹਿੰਦੇ ਅਸੀਂ ਝਾੜਾਂ ਦੇ ਉਹਦੇ ਮਗਰ ਮਗਰ ਫਿਰਦੇ ਹਾਂ ਦੇਖ ਲਓ ਪਰਮੇਸ਼ਰ ਪਿਆਰ ਦਾ ਤਾਂ ਕਹਿੰਦੇ ਸਾਡੇ ਝਲੀਟਾਂ ਆ ਗਈਆਂ ਕਹਿਣ ਲੱਗਾ ਸਵੇਰ ਮੈਂ ਪੁੱਛੂਗਾ ਪਰਮੇਸ਼ਰ ਨੂੰ ਸਵੇਰ ਹੋਈ ਪਰਮੇਸ਼ਰ ਨੇ ਪੁਜਾਰੀ ਚੱਕਲੀ ਮੋਢੇ ਤੇ ਬਹੁਤ ਖੋਲ ਲਏ ਤੰਨੇ ਨੇ ਕਹੀ ਰੱਖ ਲਈ ਨਾਕੀ ਕਹੀ ਚੱਕਦਾ ਹੁੰਦਾ ਜਿਹੜਾ ਮੋਢੀ ਹੁੰਦਾ ਹੱਟ ਜੋੜਦਾ ਹੁੰਦਾ ਉਹਦੇ ਕੋਲ ਪੁਜਾਰੀ ਹੁੰਦੀ ਹੈ ਕਾਢਾ ਜਾ ਵੀ ਹੁੰਦਾ ਇੱਕ ਉਹ ਆਪਣਾ ਚੱਕਦਾ ਨਾ ਬਹੁਤ ਰੱਖਦਾ ਹੁੰਦਾ ਚਲੇ ਗਏ ਬਹੁਤ ਜੋੜ ਲਏ ਪਰਮੇਸ਼ਰ ਨੇ ਪੁਜਾਰੀ ਪਾ ਗਏ ਉਹ ਜਿਹੜਾ ਕਾਢਾ ਸੀ ਉਹ ਗਾਦੀ ਚ ਪਾ ਦਿੱਤਾ ਹੁਣ ਪਰਮੇਸ਼ਰ ਹਰ ਘੱਟ ਚੁੱਕਣ ਲੱਗ ਗਿਆ ਤੰਨਾ ਵੀ ਜਿਹੜਾ ਉਹ ਨੱਕੀ ਚਲਿਆ ਗਿਆ ਦਿਨ ਚੜ ਗਿਆ ਨੱਕੇ ਛੱਡਦੇ ਨੂੰ ਦੋ ਕਿਆਰੀ ਛੱਡ ਕੇ ਆਇਆ ਹੋਏ ਤਿੰਨ। ਜਿਵੇਂ ਆਪਾਂ ਵੀ ਪਿੰਡਾਂ ਦੇ ਵਿੱਚ ਜਾਂ ਲੜਕੀਆਂ ਰੋਟੀ ਲਿਆਉਂਦੀਆਂ ਨੇ ਤਾਂ ਆਪਾਂ ਦੋ ਕਿਆਰੀ ਪਾਣੀ ਛੱਡਿਆਉਂਦੇ ਹਾਂ ਤੇ ਫਿਰ ਖੁਦ ਤੇ ਆ ਕੇ ਰੋਟੀ ਖਾ ਲੈਂਦੇ ਹੁੰਦੇ ਹਾਂ। ਅੱਜ ਕੱਲ੍ਹ ਤਾਂ ਚੌਲ ਹੋ ਗਏ, ਦਸਾਂ ਬੀਘਾਂ ਨੂੰ ਛੱਡ ਦਿੰਦੇ ਨੇ, ਬੈਠੇ ਰਹਿੰਦੇ ਨੇ ਆਰਾਮ ਨਾਲ, ਸਮਾਂ ਬਦਲੀ ਖਾ ਗਿਆ। ਅੱਗੇ ਇਵੇਂ ਹੀ ਹੁੰਦਾ ਸੀ, ਘਰ ਧੰਨਾ ਆ ਗਿਆ, ਕਾਜੀ ਦੇ ਪਿੱਛੇ ਫਿਰਨ ਲੱਗ ਗਿਆ। ਕਹਿੰਦਾ ਮਹਾਰਾਜ ਜੀ ਮੇਰੀ ਇੱਕ ਬੇਨਤੀ ਹੈ। ਕਹਿੰਦੇ ਧੰਨਿਆ ਕਰ ਵੇ, ਕੀ ਬੇਨਤੀ ਹੈ ਤੇਰੀ? ਕਹਿੰਦਾ ਮਹਾਰਾਜ ਜੀ ਤ੍ਰਿਲੋਚਨ ਨੂੰ ਦਰਸ਼ਨ ਦੇ ਦਿਓ। ਕਹਿੰਦੇ ਧੰਨਿਆ ਉਸਦੀ ਇਤਨੀ ਭਗਤੀ ਨਹੀਂ ਹੈ। ਠੀਕ ਆ, ਉਹ ਕਰਮ ਕਾਂਡੀਆ ਆਪਣਾ ਕਰਦਾ ਹੌਲੀ ਕਰੀ ਜਾਵੇਗਾ, ਜਦ ਉਹਦੀ ਪੂਰੀ ਸ਼ਰਧਾ ਹੋ ਜਾਵੇਗੀ ਉਸ ਟਾਈਮ ਫਿਰ ਉਹਨੂੰ ਵੀ ਦਰਸ਼ਨ ਹੋ ਜਾਣਗੇ। ਕਹਿੰਦਾ ਨਹੀਂ ਜੀ ਹੁਣ ਦੇ ਦਿਓ ਦਰਸ਼ਨ। ਕਹਿੰਦੇ ਵੀ ਉਹਦਾ ਅਧਿਕਾਰ ਨਹੀਂ ਹੈ, ਦਰਸ਼ਨ ਕਿਉਂ ਨਹੀਂ ਹੁੰਦੇ ਗੁਰਮੁਖੋ? ਇਹਦੇ ਮਨ ਦੇ ਉੱਤੇ ਮੈਲ ਆਈ ਹੋਈ ਆ। ਬਸ ਰੱਬ ਤਾਂ ਜਿਉਂ ਕਾ ਤਿਉਂ ਹੀ ਹੈ, ਰੱਬ ਤਾਂ ਹੁਣ ਵੀ ਜਿਉਂ ਕਾ ਤਿਉਂ ਹੀ ਹੈ। ਆਪਾਂ ਨੂੰ ਜੀਦਾ ਨਹੀਂ, ਆਪਣੇ ਜਿਹੜੇ ਆਤਮ ਨੈਣ ਨੇ ਨਾ ਉਹਨਾਂ ਦੇ ਉੱਤੇ ਜਾਣੀ ਮਲ ਰੂਪੀ ਬਹੁਤ ਹੀ ਆਇਆ ਹੋਇਆ, ਤਾਂ ਨਹੀਂ ਜੀਦਾ। ਉਹ ਜਾਂ ਦੂਰ ਹੋ ਜੂਗਾ, ਰੱਬ ਤਾਂ ਹਮੇਸ਼ਾ ਹੀ ਹੈ, ਰੱਬ ਤੋਂ ਬਗੈਰ ਤਾਂ ਕੋਈ ਸ਼ੈ ਹੀ ਨਹੀਂ ਗੁਰਮੁਖ। ਕਹਿਗਾ ਮਹਾਰਾਜ ਜੀ ਉਹਨੂੰ ਜ਼ਰੂਰ ਦੇ ਦਿਓ। ਕਹਿੰਦੇ ਵੀ ਉਹਦੇ ਤਾਂ ਇਤਨੀ ਘਾਲਣਾ ਨਹੀਂ, ਸਿੱਧਾ ਸਾਧਾ ਦੀ ਵਿਚਾਰਾ ਜ਼ਿਮੀਂਦਾਰ। ਕਹਿੰਦਾ ਚੰਗਾ, ਜੇ ਫਿਰ ਮੇਰੇ ਗੁਰੂ ਨੂੰ ਦਰਸ਼ਨ ਨਹੀਂ ਤੁਸੀਂ ਦੇਣੇ ਤਾਂ ਕਹਿੰਦਾ ਗਾਦੀ ਤੋਂ ਥੱਲੇ ਉੱਤਰ ਜਾਓ, ਮੈਂ ਵੀ ਨਹੀਂ ਹਟ ਪਾਉਂਦਾ ਤੁਸੀਂ। ਪਿਆਰ ਦੀ ਗੱਲ ਹੈ ਗੁਰਮੁਖ। ਪਰਮੇਸ਼ਰ ਨੇ ਸੋਚਿਆ ਵੀ ਇਹ ਵਿਚਾਰਾ ਸਿੱਧਾ ਸਾਧਾ ਜ਼ਿਮੀਂਦਾਰਾਂ ਦਾ ਮੁੰਡਾ ਹੈ, ਇਹਨੂੰ ਇਹ ਹੈ ਵੀ ਮੈਂ ਇਹ ਸੂਕਮ ਹੰਕਾਰ ਵੀ ਹੁੰਦਾ ਹੈ। ਇਹ ਦੱਸਦੇ ਨੇ ਵੀ ਜਿਹੜਾ ਸੂਕਮ ਹੰਕਾਰ ਆ ਨਾ, ਤਿੰਨ ਕਿਸਮ ਦੀ ਖੁਦੀ ਮੰਨੀ ਆ, ਤਾਮਸੀ ਆ, ਰਾਸੀ ਆ, ਸਾਂਤਕੀ ਆ। ਤਾਮਸੀ ਦੁਨੀ ਤਾਂ ਖੁਦੀ ਤਾਂ ਹੁੰਦੀ ਆਮ ਲੋਕਾਂ ਨੂੰ, ਜਿਹੜਾ ਬਹੁਤ ਥੱਲੇ ਆਏ। ਰਾਸੀ ਹੁੰਦੀ ਆ ਰਾਜੇ ਲੋਕਾਂ ਨੂੰ, ਆਪਣੇ ਰਾਜ ਭਾਵ ਦਾ ਜਿਹੜੇ ਹੁੰਦੇ ਨੇ ਤਪੱਸਿਆ ਕਰਨ ਵਾਲੇ ਰਿਸ਼ੀ ਮੁਨੀ ਸੰਤ ਭਗਤ ਜਿਹੜੇ, ਉਹਨਾਂ ਨੂੰ ਫਿਰ ਸੂਖਮ ਹੁੰਦੀ ਆ। ਉਸ ਨੂੰ ਥੋੜਾ ਜਿਹਾ ਇਸ ਤਰ੍ਹਾਂ ਹੋਇਆ। ਪਰਮੇਸ਼ਰ ਨੇ ਸੋਚਿਆ ਵੀ ਇਹ ਕਹਿੰਦਾ ਵੀ ਮੈਨੂੰ ਪਹਿਲੇ ਦਿਨ ਹੀ ਦਰਸ਼ਨ ਹੋ ਗਏ, ਪਹਿਲੇ ਤੰਨਾ ਉਰੇ ਨੂੰ ਹੋ। ਤੰਨਾ ਦੇ ਵਜ੍ਹਾ ਪਰਮੇਸ਼ਰ ਨੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ। 100 ਜਨਮ ਦਾ ਪੁੱਠਾ ਲੜਕਦਾ ਆਉਂਦਾ ਦੇਖਿਆ ਉਸਨੇ ਆਪਣੇ ਆਪ ਨੂੰ, 100 ਜਨਮ। ਕਹਿੰਦਾ ਤੰਨਿਆ ਬਈ ਦੇਖ ਲਾ, ਮੈਂ ਪਹਿਲੇ ਦਿਨ ਐਵੇਂ ਨਹੀਂ ਮਿਲਿਆ ਤੈਨੂੰ, ਦੇਖ ਕਿਤਨੀ ਤੇਰੀ ਕਾਰਨਾ ਕਰੀ ਹੈ ਤਦ ਮਿਲਿਆ ਮੈਂ ਤੈਨੂੰ ਆਪ। ਉਹ ਇਸ ਤਰ੍ਹਾਂ ਦੱਸਿਆ ਬਈ ਸੇਵਾ ਨੂੰ ਫਲ ਵਸ ਲੱਗੇਗਾ, ਜਿਸ ਤਰ੍ਹਾਂ ਕਰਨੀ ਚਾਹੀਦੀ ਜੋ ਉਸ ਤਰ੍ਹਾਂ ਕਰੇਗਾ। ਉਹ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਸਾਰੇ, ਜਾਣੀ ਵਾਤਾਵਰਣ ਆ ਜਿਹੜਾ ਬਹੁਤ ਸ਼ਾਂਤਮਈ। ਗੁਰਬਾਣੀ ਦੇ ਗੁਰਬਾਣੀ ਦਾ ਸੁਭਾਵ ਹੈ ਗੁਰਮੁਖ, ਤੁਸੀਂ ਜਿਹੇ ਜੀ ਜਗ੍ਹਾ ਜਾਵੋਗੇ ਤੁਹਾਡੇ ਤੇ ਉਹ ਜਿਹਾ ਅਸਰ ਪੈ ਜਾਵੇਗਾ। ਆਓ ਗੁਰਬਾਣੀ ਇਤਨੀ ਸ਼ਾਂਤਮਈ ਵਾਤਾਵਰਣ ਬਣਾ ਦੇਣਾ, ਇਤਨਾ ਮਨ ਇਕਾਗਰ ਹੋ ਜਾਵੇ ਪਤਾ ਹੀ ਨਾ ਲੱਗੇ ਵੀ ਕਿੱਥੇ ਬੈਠੇ ਹਾਂ। ਦੇਖੋ ਕਿਤਨਾ ਫਿਰ ਰਸ, ਕਿਤਨੀ ਸ਼ਾਂਤੀ। ਕਲਪਨਾ ਤਾਂ ਗੁਰਮੁਖੋ ਹਮੇਸ਼ਾ ਕਰੀ ਜਾਣੀ ਹੈ, ਤਾਂ ਹਟਣੀ ਹੋਈ ਨਹੀਂ, ਨਾ ਹਟੀ ਆ ਕਿਸੇ। ਇੱਥੇ ਤਾਂ ਆਪਾਂ ਕਲਪਨਾ ਹਟਾਉਣ ਵਾਸਤੇ ਹੀ ਆਇਆ ਗੁਰੂ ਦੀ ਹਜ਼ੂਰੀ ਦੇ ਵਿੱਚ, ਬਈ ਤਾਣੀ ਉਲਝੀ ਹੋਈ ਆ, ਕੋਈ ਨਾ ਕੋਈ ਬਾਣੀ ਦੁਆਰਾ ਖਨੀ ਸੁਲਝੇ ਜਾਵੇਗੀ। ਸੁਲਝ ਵੀ ਜਾਂਦੀ ਆ ਜੇ ਸੁਲਝਾਉਣੀ ਚਾਹੇ ਤਾਂ ਸੁਲਝਦੀ ਆ। ਤਿੰਨ ਹਿੱਸਿਆਂ ਦੇ ਵਿੱਚ ਬੋਲੋ, ਗੂੰਜਾ ਪਾ ਦੋ, ਪਤਾ ਹੀ ਨਾ ਲੱਗੇ ਵੀ ਕਿੱਥੇ ਬੈਠਿਆ। ਬੜੋ ਪ੍ਰੇਮ ਦੇ ਨਾਲ
ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਲਾ, ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਲਾ, ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਲਾ, ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਲਾ।
ਕਲਗੀਧਰ ਮਹਾਰਾਜ ਜੀ ਨੇ ਪਾਣੀ ਮੰਗਿਆ। ਪਾਣੀ ਮੰਗਣ ਤੋਂ ਬਹੁਤ ਕਿਸੇ ਅਮੀਰ ਘਰਾਣੇ ਦਾ ਪੁੱਤਰ ਬਹੁਤ ਕੀਮਤੀ ਵਸਤਰ ਪਾਏ ਹੋਏ ਨੇ, ਬਹੁਤ ਕੋਮਲ ਸਰੀਰ, ਪਾਣੀ ਦਾ ਕਟੋਰਾ ਭਰ ਕੇ ਲਿਆਂਦਾ, ਗੁਰੂ ਸਾਹਿਬ ਦੇ ਸਾਹਮਣੇ ਖੜ ਗਿਆ। ਗੁਰੂ ਸਾਹਿਬ ਨੇ ਦੇਖਿਆ ਵੀ ਕੋਮਲ ਬਹੁਤ ਹੈ, ਇਉਂ ਲੱਗਦਾ ਇਹਨੇ ਕਦੇ ਗੁਰੂ ਘਰ ਦੀ ਸੇਵਾ ਨਹੀਂ ਕਰੀ, ਸੇਵਾ ਨਹੀਂ ਕਰੀ। ਕਹਿਣ ਲੱਗੇ, ਕਾਕਾ ਤੇਰਾ ਸਰੀਰ ਬੜਾ ਸੂਖਮ ਤੇ ਸੁੰਦਰ ਹੈ, ਤਾਂ ਕਦੇ ਸੰਗਤ ਦੇ ਤੱਪੜ ਵੀ ਵਿਛਾਏ ਨੇ, ਕਦੇ ਸੰਗਤ ਦੇ ਜੁੱਤੇ ਵੀ ਝਾੜੇ ਨੇ, ਜਾਂ ਲੰਗਰ ਦੇ ਵਿੱਚ ਭਾਂਡੇ ਵੀ ਮਾਂਜੇ, ਜਾਂ ਸੰਗਤ ਨੂੰ ਪੱਖਾ ਵੀ ਕਰਿਆ। ਉਹ ਕਹਿੰਦਾ ਨਾ ਮਹਾਰਾਜ ਜੀ, ਮੇਰਾ ਪਿਤਾ ਤਾਂ ਏਡਾ ਵੱਡਾ ਅਮੀਰ ਹੈ, ਅਸੀਂ ਤਾਂ ਪਾਣੀ ਵੀ ਕਦੇ ਆਪ ਨਹੀਂ ਪਾ ਕੇ ਪੀਤਾ, ਨੌਕਰ ਖੜੇ ਹੀ ਰਹਿੰਦੇ ਨੇ ਅਰਗ। ਹੁਣ ਇੱਥੇ ਹਕੀਕਤ ਜ਼ਾਹਰ ਕਰਨਗੇ ਗੁਰੂ ਸਾਹਿਬ ਜੀ। ਦੁਨੀਆਂ ਤਾਂ ਅੱਜ ਕੱਲ੍ਹ ਬੜੇ ਲੋਕਾਂ ਨੂੰ ਜ਼ਿਆਦਾ ਮੰਨਦੀ ਆ ਵੀ ਇਹੀ ਹੈ, ਨਹੀਂ ਪਰਮਾਰਥ ਦ੍ਰਿਸ਼ਟੀ ਨਾਲ ਨਹੀਂ ਹੈ ਕੁਛ, ਠੀਕ ਹੈ ਬਣਿਆ ਫਿਰੀ ਜਾਵੇ ਆਪਣੇ ਆਪ ਚ, ਪਰ ਗੁਰੂ ਸਾਹਿਬ ਨੇ ਤਾਂ ਦੱਸਿਆ ਨਹੀਂ। ਗੁਰੂ ਸਾਹਿਬ ਜੀ ਉਸ ਦਾ ਵੀ ਬਹੁਤ ਆਦਰ ਕਰਦੇ, ਬਈ ਵਾਹ ਬਈ ਵਾਹ, ਲਿਆ ਵੀ ਤੇਰਾ ਤਾਂ ਪਾਣੀ ਬਹੁਤ ਮਿੱਠਾ, ਇਉਂ ਕਹਿ ਦਿੰਦੇ। ਫਿਰ ਨਹੀਂ ਵਡਿਆਇਆ ਨੀ ਗੁਰੂ, ਵਡਿਆਇਆ ਨੀ, ਸਚਾਈ ਦੱਸਿਆ ਜੋ ਸਚਾਈ ਹੈ। ਬਹੁਤ ਦੁਨੀਆਂ ਵਡਿਆਉਂਦੀ ਹੈ ਲੋਕਾਂ ਨੂੰ ਸੁਣਾ, ਅਗਲੀ ਕੀਤੀ ਹੋਈ ਵੀ ਉਹ ਛੱਡ ਦਿੰਦੇ ਨੇ। ਜਿਹੜੀ ਯਥਾਰਥ ਗੱਲ ਆ ਵਕਤਾ ਨਹੀਂ ਕਹੇਗਾ ਭਲਾ ਨਹੀਂ ਹੋਵੇਗਾ ਕਦੇ। ਅਸੀਂ ਤਾਂ ਅੱਗੇ ਹੀ ਨੀ ਮਾਨ ਗੁਰਮੁਖ, ਅੱਗੇ ਨੀ ਮਾਨ ਸਾਡੀ, ਕੋਈ ਮਹਾਤਮਾ ਅੰਦਿਆ ਹੀ ਕਰਦੇ, ਬਸ ਗਏ ਅਸੀਂ ਤਾਂ, ਫਿਰ ਗਏ ਅਸੀਂ ਤਾਂ, ਅਸੀਂ ਤਾਂ ਅੱਗੇ ਨੀ ਮਾਨ। ਨਹੀਂ ਜੋ ਗੁਰਬਾਣੀ ਕਹਿੰਦੇ ਉਸ ਦੇ ਅਨੁਸਾਰ, ਹਾਂ ਜੋ ਵਡਿਆਈ ਕਰਨ ਯੋਗ ਆ ਉਹਦੀ ਵਡਿਆਈ ਵੀ ਗੁਰਬਾਣੀ ਕਰਦੀ ਹੈ, ਜਿਹਦੇ ਉਸ ਦੇ ਜਿਸ ਤਰ੍ਹਾਂ ਦਾ ਉਹਦਾ ਕਰਤੱਵ ਹੈ ਤਾਂ ਉਹਨੂੰ ਫਿਰ ਸਟਿਆਉਂਦੀ ਵੀ ਆ ਗੁਰਬਾਣੀ। ਲਿਹਾਜ਼ ਨੀ ਕਰੀ ਗੁਰਬਾਣੀ ਨੀ ਕਿਸੇ ਦੀ, ਨਹੀਂ ਨਾ ਗੁਰੂਆਂ ਨੇ ਕਰੀ ਹੈ ਨਾ ਮਹਾਂਪੁਰਸ਼ਾਂ ਨੇ ਕਰੀ ਹੈ ਕਿਸੇ ਦੀ ਲਿਹਾਜ਼ ਗੁਰੂ ਤੋਂ। ਕਿਉਂ ਇਸ ਤਰ੍ਹਾਂ ਉਸਨੂੰ ਪਾਣੀ ਡੋਲ ਦਿੱਤਾ ਉਸਦਾ? ਖੈਰ ਸ਼ਬਦ ਦੀ ਸਮਾਪਤੀ ਹੋਣ ਤੋਂ ਕੋਲ ਕੋਲ ਪ੍ਰੇਮੀ ਬੈਠੇ, ਉਹਨਾਂ ਨੇ ਸੁਣ ਲਿਆ ਵੀ ਮਹਾਰਾਜ ਨੇ ਪਾਣੀ ਮੰਗਿਆ ਤੇ ਹੁਣ ਡੋਲ ਦਿੱਤਾ, ਇਸ ਦੇ ਵਿੱਚ ਕੋਈ ਕਸੂਰ ਹੋਵੇਗਾ। ਜਾਂ ਤਾਂ ਹੱਥ ਨਹੀਂ ਧੋਤੇ ਹੋਣਗੇ, ਸਿੱਧੀ ਨਾਲ ਨਹੀਂ ਲਿਆਇਆ, ਜਾਂ ਕੋਈ ਹੋਰ ਗੱਲ ਹੈ। ਗੁਰੂ ਹੈ ਸਰਬੱਤ, ਗੁਰੂ ਤੋਂ ਕੋਈ ਗੁੱਭੀ ਛਿਪੀ ਗੱਲ ਨਹੀਂ ਹੈ, ਉਹ ਸਭ ਜਾਣਦਾ ਹੁੰਦਾ। ਕਿਉਂ? ਚੌਥਾ ਵੱਲ ਜਾਗਦਾ ਨਾ ਹਮੇਸ਼ਾ। ਸੰਗਤ ਨੇ ਪੁੱਛਿਆ, ਮਹਾਰਾਜ ਜੀ ਆਪਨੇ ਪਾਣੀ ਮੰਗਾ ਕੇ ਉਹਨੂੰ ਡੋਲ ਦਿੱਤਾ, ਕੀ ਗੱਲ ਹੈ? ਇਹਦੇ ਚ ਕੋਈ ਕਸੂਰ ਆ? ਇਹਦੇ ਚ ਕੋਈ ਨੁਕਸਾ ਹੈ? ਮਹਾਰਾਜ ਕਹਿਣ ਲੱਗੇ, ਵੀ ਅਸੀਂ ਮੁਰਦੇ ਦੇ ਹੱਥੋਂ ਪਾਣੀ ਕਿਉਂ ਪੀ ਲਈਏ? ਸਾਰੀ ਸੰਗਤ ਨੇ ਕਿਹਾ, ਮਹਾਰਾਜ ਜੀ ਇਹ ਮੁਰਦਾ ਤਾਂ ਨਹੀਂ, ਤਾਂ ਕਿਸੇ ਅਮੀਰ ਘਰਾਣੇ ਦਾ ਲੜਕਾ ਹੈ, ਦੇਖੋ ਕਿਤਨਾ ਸੁੰਦਰ ਹੈ। ਕਹਿੰਦੇ, ਮੁਰਦੇ ਦੇ ਹੱਥੋਂ ਅਸੀਂ ਕਿਉਂ ਪਾਣੀ ਪੀ ਲਈਏ? ਤਾਂ ਮੁਰਦਾ ਹੈ। ਕਹਿਣ ਲੱਗੇ, ਹਾਂ ਜੀ, ਜੇ ਮੁਰਦੇ ਕਰਦੇ ਪਿੱਛੇ ਮਜਲ ਜਾਂਦੇ ਨੇ ਲੋਕ, ਤਾਂ ਫਿਰ ਉਹਨੂੰ ਲਾ ਕੇ ਲਾਂਬੂ ਫਿਰ ਮੁੜ ਕੇ ਆਉਂਦੇ, ਜਾਂ ਤਾਂ ਇਸ਼ਨਾਨ ਕਰਦੇ ਨੇ, ਨਹੀਂ ਫਿਰ ਪੰਜ ਇਸ਼ਨਾਨਾਂ ਕਰਕੇ ਫਿਰ ਕੋਈ ਨਾ ਕੋਈ ਖਾਣ ਪਾਣ ਕਰਦੇ ਨੇ। ਫਿਰ ਅਸੀਂ ਕਿਉਂ ਮੁਰਦੇ ਨੂੰ? ਇਉਂ ਗੱਲ ਹੋਈ। ਉਹ ਕਹਿਣ ਲੱਗੇ, ਮਹਾਰਾਜ ਜੀ ਮੁਰਦਾ ਤਾਂ ਹੈ ਨਹੀਂ। ਕਹਿੰਦੇ, ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਭੁੱਲ ਗਏ? ਜਿਨ੍ਹਾਂ ਦੇ ਬਚਨਾਂ ਨੂੰ ਤਿੰਨਾਂ ਲੋਕਾਂ 14 ਪੰਨਾਂ ਵਿੱਚ ਸਭ ਨੇ ਸਵੀਕਾਰ ਕੀਤਾ ਗੁਰੂ, ਉੱਥੇ ਮਹਾਰਾਜ ਨੇ ਦੱਸਿਆ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ। ਬ੍ਰਹਮ ਗਿਆਨੀ ਨਹੀਂ, ਮੁੱਖ ਗਿਆਨੀ ਹੈ ਅੱਖਰਾਂ ਦਾ। ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਾਂ ਪ੍ਰੀਤ ਨਹੀਂ ਭਗਵੰਤ। ਕੀ ਇਹ ਗੁਰੂ ਸਾਹਿਬ ਦਾ ਬਚਨ ਝੂਠਾ? ਸੱਚਾਈ ਆ ਗੁਰਮੁਖ। ਜਿਹਦੇ ਪ੍ਰੇਮ ਪਰਮੇਸ਼ਰ ਦੇ ਅੰਦਰ ਨਹੀਂ ਬਣਦਗੀ, ਨਹੀਂ ਪਰਮੇਸ਼ਰ ਨੂੰ ਉਸਨੇ ਪਛਾਣਿਆ, ਕਹਿੰਦੇ ਇਤਨੇ ਗੁਣ ਹੁੰਦਾ ਹੋਇਆ ਵੀ, ਕਹਿੰਦੇ ਉਹ ਮਰਿਆ ਹੋਇਆ, ਪੜੋ ਪ੍ਰੇਮ ਨਾਲ ਕਿਉਂ ਦੱਸ। ਪਿਛਲੇ ਕਰਮਾਂ ਦੁਆਰਾ ਪ੍ਰਾਪਤ ਹੁੰਦੀਆਂ ਨੇ, ਹਰ ਇੱਕ ਚ ਹੁੰਦੀਆਂ ਨੇ, ਪਰ ਮਹਾਰਾਜ ਜੀ ਨੇ ਇਹਨਾਂ ਨੂੰ ਵੀ ਦੇਖ ਲਓ, ਇਤਨਿਆਂ ਹੁੰਦਿਆਂ ਹੋਇਆਂ ਵੀ ਉਹ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ। ਜੇ ਕਰਦਾ ਤਾਂ ਫਿਰ ਸਭ ਤੋਂ ਅੱਗੇ ਆ। ਇਤਨੇ ਗੁਣ ਹੁੰਦੇ ਹੋਏ ਉਸਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਉਹ ਤਾਂ ਦੁਨੀਆਂ ਦਾ ਤਾਰਕ ਬਣ ਜਾਵੇਗਾ। ਜੇ ਨਹੀਂ ਤਾਂ ਕਹਿੰਦੇ ਉਹ ਮਰਿਆ ਹੋਇਆ, ਮਰਿਆ ਹੋਇਆ। ਅਤ ਸੁੰਦਰ, ਦੇਖ ਲਓ ਵੀ ਪਿਛਲੇ ਕਰਮਾਂ ਦਾ ਫਲ ਹੁੰਦਾ, ਜਿਹੜੀ ਖਲੜੀ ਚਿੱਟੀ ਹੋ ਜਾਣੀ। ਕੁਲੀਨ, ਚੰਗੀ ਕੁਲ ਚਾ ਕੇ ਜਨਮ ਲੈਣਾ, ਇਹ ਵੀ ਪਿਛਲੇ ਪੁੰਨਾਂ ਦਾ ਹੀ ਫਲ ਹੁੰਦਾ। ਚਤੁਰ, ਬਹੁਤ ਗੱਲਾਂ ਬਾਤਾਂ ਨੂੰ ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ, ਜਾਂ ਜਾ ਕੇ ਬੈਠਦਾ ਨਾ ਆਪਣੀ ਮੰਡਲੀ ਦੇ ਵਿੱਚ, ਜਾਂ ਪਾਰਟੀ ਦੇ ਵਿੱਚ ਜਾ ਕੇ ਬਹਿੰਦਾ, ਸਾਰੇ ਲੋਕ ਉੱਠ ਕੇ ਖੜੇ ਹੋ ਜਾਂਦੇ ਨੇ ਵੀ ਆ ਗਿਆ, ਹੁਣ ਕਿਸੇ ਬਿਲੇ ਲਾ ਦੂਗਾ। ਇਤਨਾ ਚਲਾਕ ਹੁੰਦਾ ਬੋਲਣ ਚ। ਮੁੱਖ ਗਿਆਨੀ, ਗਿਆਨੀ ਅੱਖਰਾਂ ਦਾ ਗਿਆਨੀ ਹੈ, ਬ੍ਰਹਮ ਗਿਆਨੀ ਨਹੀਂ ਹੈ। ਇਹ ਵੀ ਦੇਖ ਲਓ ਪੜ੍ਹਨਾ ਵੀ ਕਿਹੜਾ ਸਿਖਾ ਹੈ। ਇਹ ਅੱਖਰਾਂ ਦਾ ਗਿਆਨ ਵੀ ਅਰਖ ਨਹੀਂ ਕਰ ਸਕਦਾ ਹੁੰਦਾ ਗੁਰੂ ਕੋ, ਨਹੀਂ ਤਾਂ ਫਿਰ ਸਾਰੇ ਗਿਆਨੀ ਬਣ ਜਾਣ। ਜੀ ਤਾਂ ਮੇਰਾ ਵੀ ਕਰਦਾ ਵੀ ਗਿਆਨੀ ਬਣ ਜਾ, ਬਣਾ ਕਿੱਥੋਂ ਪੜ੍ਹਨਾ ਤਾਂ ਆਉਂਦਾ ਨੀ ਮੈਨੂੰ, ਮੈਂ ਕਿੱਥੋਂ ਬਣ ਜੂੰਗਾ। ਹਾਂ ਇਹ ਵੀ ਪੁੰਨਾ ਲਾਈ ਫੜਾ, ਫਿਰ ਆਪਣੀ ਘਾਲਣਾ ਕਰਨੀ ਅੱਗੇ ਪੜ੍ਹਨਾ ਜਾ। ਧਨਾਟ ਅੱਗੇ ਦੱਸਿਆ, ਧਨਾਟ ਵੀ ਮਾਇਆ ਵੀ ਦੇਖ ਲਓ, ਬਗੈਰ ਕਰਮਾਂ ਤੋਂ ਨੀ ਮਿਲਦੀ ਹੈ। ਦੱਸਿਆ ਵੀ ਇਤਨੀਆਂ ਵਸਤੂਆਂ ਹੁੰਦੀਆਂ ਹੋਈਆਂ ਵੀ ਜੇ ਉਹ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਕਹਿੰਦੇ ਉਹ ਮਰਿਆ ਹੋਇਆ, ਕਹਿੰਦੇ ਬਸ ਦੇਖ ਲਓ। ਉਹਨੇ ਤਾਂ ਆਪਣਾ ਗੁਰੂ ਕਹਿੰਦੇ ਤੇ ਸ਼ੰਕਾ ਦੀ ਤਾਂ ਕੋਈ ਲੋੜ ਹੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਮਰਿਆ। ਹਾਂ ਕਹਿੰਦੇ ਮਹਾਰਾਜ ਜੀ, ਫੇਰ ਤਾਂ ਇਹ ਮੁਰਦਾ ਹੀ ਆ ਪਰਿਵਾਰਸ ਦ੍ਰਿਸ਼ਟੀ ਨਾਲ ਤਾਂ। ਨਾਲੇ ਜਿਹੜਾ ਗੁਰੂ ਦਾ ਹੁਕਮ ਹੈ ਗੁਰਮੁਖੋ, ਉਸ ਨੂੰ ਕਿਸ ਤਰ੍ਹਾਂ ਅੰਥਾ ਕਰ ਦੇਣਗੇ ਸਿੱਖ? ਕਹਿੰਦੇ ਮਹਾਰਾਜ ਜੀ ਠੀਕ ਆ, ਇਹ ਤਾਂ ਮੁਰਦਾ, ਫਿਰ ਇਹ ਤਾਂ ਮੁਰਦਾ ਕੀ ਕਰਾਂਗੇ ਇਹਨੂੰ, ਅਸੀਂ ਅਸੀਂ ਸ਼ਾਹੂਕਾਰੀ ਨੂੰ ਜਿੱਦਾਂ ਇੱਥੇ ਹੀ ਰਹਿੰਦੇ ਨੇ ਸਭ। ਕਹਿਣਗੇ ਭਾਈ ਜੇ ਤੁਸੀਂ ਜਿਉਂਦਿਆਂ ਦੇ ਵਿੱਚ ਆਉਣਾ ਗੁਰਸਿੱਖੋ, ਤਾਂ ਫਿਰ ਇਉਂ ਕਰਿਆ ਕਰੋ, ਸਾਰੇ ਜਿਹੜੇ ਅੰਗ ਨੇ ਇਹਨਾਂ ਨਾਲ ਸੇਵਾ ਕਰਿਆ ਕਰੋ। ਲੰਗਰ ਦੇ ਵਿੱਚ ਜਾ ਕੇ ਜੂਠੇ ਭਾਂਜੇ ਮਾਂਜਿਆ ਕਰੋ, ਲੰਗਰ ਵਾਸਤੇ ਪਾਣੀ ਢੋਇਆ ਕਰੋ, ਸੰਗਤ ਦੇ ਜੁੱਤੇ ਝਾੜਿਆ ਕਰੋ, ਹੋਰ ਜੋ ਸੇਵਾ ਇਉਂ ਕਰਿਆ ਕਰੋ, ਸਰੀਰ ਫਿਰ ਇਹ ਸਫਲਾ ਹੋ ਜਾਏਗਾ, ਨਹੀਂ ਇਹ ਵਿਅਰਥੇ ਚਲਿਆ ਜਾਵੇਗਾ, ਇਹਦਾ ਫਿਰ ਕੋਈ ਫਾਇਦਾ ਨੀ ਗੁਰਮੁਖੋ। ਇਉਂ ਮਹਾਰਾਜ ਨੇ ਦੱਸਿਆ, ਪੜੋ ਪ੍ਰੇਮ ਨਾਲ।
ਸਰਕਾਰ
ਤਿਰਗ ਲੋਇਨ ਉਪਦੇਸ਼ ਗੁਰਦਰਸ ਬਿਨਾ ਸੁਣ ਸੁਰਤ ਨਾ ਧਰਨ। ਇਉਂ ਦੱਸਿਆ ਵੀ ਜਿਹੜੇ ਨੇਤਰ ਨੇ ਜੇ ਉਹ ਖੋਟੀ ਨਿਗਾਹ ਦੇਖਦੇ ਨੇ, ਕਹਿੰਦੇ ਉਹ ਵੀ ਤਕਾਰ ਯੋਗ ਨੇ। ਜਿਹੜੇ ਕੰਨ ਨੇ ਉਹ ਗੰਦੇ ਵੀ ਜਾਂ ਕਿਚ ਪਿਚ ਸੁਣਦੇ ਨੇ, ਕਹਿੰਦੇ ਉਹਨਾਂ ਨੂੰ ਵੀ ਤਕਾਰ ਆ। ਫੇਰ ਆ ਗਿਆ ਅੱਗੇ ਜੀਵ, ਰਸਨਾ ਜਿਹਨੂੰ ਕਿਹਾ ਜਾਂਦਾ, ਕਹਿੰਦੇ ਜੇ ਤਾਂ ਇਹ ਗੰਦੇ ਗੀਤ ਗਾਉਂਦੀ ਆ, ਪਿੱਚ ਪਿੱਚ ਹੋਰ ਮੰਤਰ ਜੰਤਰ ਨੇ ਜਿਹੜੇ ਉਹ ਕਰਦੀ ਆ, ਕਹਿੰਦੇ ਇਹਨੂੰ ਵੀ ਤਕਾਰ ਯੋਗ ਦੱਸਿਆ। ਸਾਰੇ ਸਰੀਰ ਨੂੰ ਦੱਸਿਆ, ਪੈਰ ਔਰ ਹੱਥ ਨੇ ਜਿਹੜੇ ਨਹੀਂ ਗੁਰੂ ਦੀ ਸੇਵਾ ਕਰਦੇ, ਨਹੀਂ ਚੱਲ ਕੇ ਸੰਗਤ ਦੇ ਵਿੱਚ ਜਾਂਦੇ, ਨਹੀਂ ਗੁਰੂ ਘਰ ਦੇ ਟੱਪੜ ਜਾਂ ਭਾਂਡੇ ਮਾਂਜਣੇ, ਹੱਥਾਂ ਦਾ ਹੀ ਕੰਮ ਹੈ ਗੁਰਮੁਖੋ, ਕਹਿੰਦੇ ਉਹਨਾਂ ਨੂੰ ਵੀ 100 ਵਾਰੀ ਫਿੱਟੇ ਮੂੰਹਾਂ ਦੇ ਲਏ। ਸਾਰਾ ਸਰੀਰ ਹੀ ਨਿਸਬਲ ਹੈ ਗੁਰਮੁਖੋ, ਇਸ ਵਾਸਤੇ ਤਾਂ ਮਨੁੱਖਾਂ ਦੇ ਨਹੀਂ ਮਿਲਿਆ, ਇਹ ਤਾਂ ਸਫਲਾ ਕਰਨ ਵਾਸਤੇ ਮਿਲਿਆ। ਇਹ ਜਿਹੜੇ ਔਜ਼ਾਰ ਨੇ ਪੈਰਾਂ ਦੇ ਨਾਲ ਵਿੱਚ ਸੰਗਤ ਵਿੱਚ ਆਉਣਾ, ਚੱਲ ਕੇ ਹੱਥਾਂ ਦੇ ਨਾਲ ਸੇਵਾ ਕਰਨੀ ਹੈ, ਮਸਤਕ ਹੈ ਜਿਹੜਾ ਉਹ ਗੁਰੂ ਅੱਗੇ ਨਵਾਉਣਾ, ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਨੇ, ਕੰਨਾਂ ਨਾਲ ਬਾਣੀ ਸੁਣਨੀ ਹੈ। ਉਹ ਇਸ ਤਰ੍ਹਾਂ ਦੱਸਿਆ, ਮਨ ਦੇ ਨਾਲ ਬਾਣੀ ਦੀ ਵਿਚਾਰ ਕਰਨੀ ਹੈ, ਫਿਰ ਤਾਂ ਇਹ ਸਫਲਾ ਹੋ, ਨਹੀਂ ਅਸਫਲ ਹੀ ਰਹਿ ਜਾਏਗਾ। ਤੁਹਾਨੂੰ ਉਹ ਇਸ ਤਰ੍ਹਾਂ ਦੱਸਿਆ ਵੀ ਸੇਵਾ ਜਿਹੜੀ ਅਵਸਥ ਫਲ ਮਿਲੇਗਾ, ਜੇ ਤਾਂ ਇਹ ਨਹੀਂ ਸੇਵਾ ਕਰੇਗਾ ਤਾਂ ਸਾਰਾ ਹੀ ਸਰੀਰ ਅਸਫਲ ਆ, ਵਾ ਜਿਹਾ ਹੋਇਆ ਜਿਹਾ ਨਾ ਹੋਇਆ। ਯਾਨੀ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਸੀ ਉਹ ਤਾਂ ਇਸਦਾ ਕਾਰਜ ਜਿਹੜਾ ਰਾਸ ਨਾ ਹੋਇਆ, ਇਹਦਾ ਫਿਰ ਤ੍ਰਿਜੂਨੀਆ ਦੇ ਵਿੱਚ ਜਾਵੇਗਾ ਗੁਰਮੁਖ। ਔਰ ਜਿਹੜੇ ਸੇਵਾ ਕਰਦੇ ਨੇ ਸਰੀਰ ਦੁਆਰਾ, ਹੋਣੀ ਹੈ ਸਰੀਰ ਦੁਆਰਾ ਹੀ, ਜਿਹੜੀ ਭਾਵਨਾ ਨਾਲ ਕੋਈ ਸੇਵਾ ਕਰਦਾ ਹਵਸ ਉਸ ਨੂੰ ਫਲ ਮਿਲ ਜਾਣਾ ਗੁਰੂ। ਆਹ ਦੱਸਿਆ ਵੀ ਸੇਵਾ ਕਰਨੀ ਔਖੀ ਬਹੁਤ ਆ ਗੁਰੂ, ਦੱਸਿਆ ਸਿੱਖੀ ਹੈ ਨਾ ਜਿਹੜੀ, ਇਹ ਤਾਂ ਕਹਿੰਦੇ ਖੰਡੇ ਦੀ ਧਾਰ ਨਾਲੋਂ ਵੀ ਬਰੀਕ ਆ ਗੁਰੂ, ਬੜੋ ਪ੍ਰੇਮ ਦੇ ਨਾਲ ਉਹਨੂੰ ਦੱਸਿਆ
ਸਿੱਖੀ ਸਿੱਖੀ ਹੈ ਖੰਡੇ ਦੀ ਧਾਰ ਨਾਲ
ਚੱਲਦਾ ਹੁੰਦਾ ਗੁਰਮੁਖ, ਜੇ ਤਾਂ ਹੁਕਮ ਦੇ ਵਿੱਚ ਪੂਰਾ ਉਤਰ ਗਿਆ ਤਾਂ ਸਮਝੋ ਉਸਨੇ ਜਨਮ ਕਰ ਲਿਆ ਸਫਲ। ਗੁਰੂ ਵੀ ਪਰਖਦਾ ਹੁੰਦਾ ਸਿੱਖ ਨੂੰ, ਪਰਖਦੇ ਆਏ ਗੁਰਮੁਖ, ਮਹਾਂਪੁਰਸ਼ ਵੀ ਪਰਖਦੇ ਰਹੇ। ਉਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਬਹੁਤ ਗਰੀਬ ਵਿਚਾਰਾ, ਰੋਜ਼ ਦੀ ਰੋਜ਼ ਆਪਣਾ ਕਮਾਉਂਦਾ, ਬੱਚੇ ਪਾਲਦਾ, ਹੈ ਸਿੱਖ, ਅੰਮ੍ਰਿਤ ਛਕਿਆ ਆਇਆ ਤੇ ਬਾਣੀ ਤੇ ਪਿਆਸ ਵੀ ਕਰਦਾ ਜਿੰਨਾ ਖੁੰਦਾ, ਆਪਣੇ ਬੱਚੇ ਪਾਲਦਾ। ਹੁਣ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸੋਚਿਆ ਵੀ ਸਿੱਖ ਨੂੰ ਪਰਖ ਕੇ ਹੀ ਦੇਖ ਲਈਏ, ਜੋ ਵਸਤੂ ਬਹੁਤ ਬੜੀ ਦੇਣੀ ਆ ਨਾ ਸਿੱਖ ਨੂੰ ਗੁਰੂ ਨੇ, ਇੱਕ ਸਿੱਖ ਨੂੰ ਬੁਲਾ ਕੇ ਕਹਿਣ ਲੱਗੇ ਪੱਤਰਿਕਾ ਲਿਖੀ, ਕਹਿੰਦੇ ਲੈ ਵੀ ਆ ਸਾਡੀ ਪੱਤਰਿਕਾ ਲੈ ਜਾ, ਫਲਾਨੇ ਪਿੰਡ ਸਾਡਾ ਇਸ ਨਾਮ ਦਾ ਇੱਕ ਸਿੱਖ ਆ, ਇਹ ਪੱਤਰਿਕਾ ਉਸ ਨੂੰ ਫੜਾ ਦੀ ਜਾ। ਉਹ ਪੱਤਰਿਕਾ ਤੇ ਕੀ ਲਿਖਿਆ ਹੈ? ਉਹ ਪੱਤਰਿਕਾ ਤੇ ਮਹਾਰਾਜ ਨੇ ਲਿਖ ਦਿੱਤਾ, ਉਸ ਨੂੰ ਕਹਿ ਵੀ ਦਿੱਤਾ ਬਈ ਗੁਰੂ ਸਾਹਿਬ ਜੀ ਦਾ ਹੁਕਮ ਹੈ, 20 ਰੁਪਏ ਪਹਿਲਾਂ ਦੇ ਤਾਂ ਤੈਨੂੰ ਪੱਤਰਿਕਾ ਮਿਲੇਗੀ। ਸਿੱਖ ਚਲੇਗਾ, ਉਹ ਗਰੀਬ ਆ ਵਿਚਾਰਾ, ਹੁਣ ਉਹਦੇ ਘਰ ਤਾਂ ਇੱਕ ਡੰਗ ਦੇ ਦਾਣੇ ਵੀ ਨਹੀਂ ਕਰਮ ਖੋ। ਸਿੱਖ ਚਲਿਆ ਗਿਆ ਘਰ, ਪੁੱਛਦਾ ਪੁੱਛਦਾ ਉਹ ਸਿੱਖ ਵੈਸਾ ਵਿਚਾਰਾ, ਮਿੱਸੇ ਪ੍ਰਸ਼ਾਦੇ ਛਕਦਾ ਗੱਠੇ ਨਾਲ, ਮਿੱਸਿਆ ਪ੍ਰਸ਼ਾਦਿਆਂ ਦੇ ਬਰਾਬਰ ਤਾਂ ਗੁਰਮੁਖੋ 36 ਪ੍ਰਕਾਰ ਦੇ ਕਿਸਮ ਦੇ ਖੱਟ ਰੱਖ ਭੋਜਨ ਨਹੀਂ ਪੁੱਜ ਸਕਦੇ ਹਨ। ਜਦ ਉਹ ਸਿੱਖ ਚਲਿਆ ਗਾ ਪੁੱਛ ਕੇ, ਉਸਨੇ ਉਹ ਸਿੱਖ ਖੜਾ ਹੋ ਗਿਆ ਹੱਥ ਬੰਨ ਕੇ, ਕਹਿਣ ਲੱਗਾ ਆਓ ਜੀ ਕਿਸ ਤਰ੍ਹਾਂ ਆਏ ਹੋ? ਕਹਿਣਾ ਮੈਨੂੰ ਮਹਾਰਾਜ ਨੇ ਕਲਿਆ, ਪੰਜਵੇਂ ਪਾਤਸ਼ਾਹ ਨੇ ਕਿਸ ਤਰ੍ਹਾਂ ਕਲਿਆ? ਉਹ ਭਾਗ ਮੈਨੂੰ ਯਾਦ ਕੀਤਾ ਗੁਰੂ ਨੇ। ਕਹਿਣ ਲੱਗੇ ਆ ਪੱਤਰਿਕਾ ਦਿੱਤੀ ਆ, ਪਰ ਇਹਦੇ ਨਾਲ ਸ਼ਰਤ ਹੈ। ਕਹਿੰਦਾ ਕੀ ਸ਼ਰਤ ਹੈ? ਕਹਿਣ ਲੱਗਾ 20 ਰੁਪਈਏ ਮੈਨੂੰ ਦੇ ਗੁਰੂ ਦਾ ਹੁਕਮਾ, ਫੇਰ ਪੱਤਰਿਕਾ ਤੈਨੂੰ ਫੜਾਊਂਗਾ। ਸਿੱਖ ਨੇ ਸੋਚਿਆ ਵੀ ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ ਹੈ, ਪਰ ਗੁਰੂ ਦਾ ਹੁਕਮ ਹੈ, ਪੱਤਰਿਕਾ ਗੁਰੂ ਦੀ ਆ, ਉਹਨੇ ਲੈਣੀ ਹੈ, ਲਿਖਿਆ ਹੋਇਆ ਉਹਦੇ ਤੇ ਹੋਰ ਕੁਛ ਹੈ, ਫੜਾਉਣ ਦੇ 20 ਰੁਪਈਏ ਨੇ ਗੁਰਮੁਖ। ਜੇ ਕੋਈ ਹੋਰ ਹੋਵੇ ਚਲਾ ਕੇ ਮਾਰੇ ਪੱਤਰਿਕਾ ਪਰ ਨਹੀਂ, ਸਿੱਖੀ ਕਮਾਉਣੀ ਬਹੁਤ ਔਖੀ ਆ ਗੁਰਮੁਖ, ਪੜੋ ਪ੍ਰੇਮ ਦੇ ਨਾਲ, ਕਹਿ ਦੇਣਾ ਹੀ ਸਿਖਾਲਾ ਹੈ। ਸਿੱਖ ਨੇ ਕਿਹਾ ਤਾਂ ਉਹ ਸਿੱਖ ਨੇ ਚਿੱਠੀ ਫੜ ਲਈ। ਘਰਵਾਲੀ ਨਾਲ ਸਲਾਹ ਕਰਦਾ ਵੀ ਗੁਰੂ ਸਾਹਿਬ ਜੀ ਨੇ ਆ ਪੱਤਰਿਕਾ ਕੱਲਿਆ ਵੀ 20 ਰੁਪਏ ਦੇ ਕੇ ਪੱਤਰਿਕਾ ਮਿਲੇਗੀ। ਉਹ ਕਹਿਣ ਲੱਗੀ ਸਵਾਮੀ ਜੀ ਫਿਰ 20 ਰੁਪਏ ਦੇ ਦਿਓ ਸਿੱਖ ਨੂੰ। ਕਹਿੰਦੇ ਆਪਣੇ ਕੋਲ ਤਾਂ ਕੁਛ ਹੈ ਨਹੀਂ। ਕਹਿੰਦੇ ਸਰੀਰ ਨੇ ਆਪਣੇ ਜਾਂ ਬਰਤਨ ਨੇ ਇਹਨਾਂ ਨੂੰ ਵੇਚ ਲਓ। ਖਾ ਲੀੜੇ ਕੱਪੜੇ ਬਰਤਨ ਵੇਚ ਕੇ 20 ਰੁਪਏ ਲੈ ਕੇ ਉਹ ਸਿੱਖ ਦੇ ਹੱਥ ਤੇ ਰੱਖ ਤੇ ਚਿੱਠੀ ਲੈ ਗਈ। ਮਸਤਕ ਨੂੰ ਲਾਈ ਚਿੱਠੀ, ਗੁਰੂ ਕੋਲ ਸਿਰ ਤੇ ਰੱਖੀ। ਪਿਆਰ ਸੀ ਨਾ ਗੁਰੂ ਨਾਲ ਤਾਂ ਹੀ ਰੱਖੀ ਨਾ। ਫਿਰ ਉਹਨੇ ਚਿੱਠੀ ਖੋਲ੍ਹ ਕੇ ਪੜ੍ਹੀ। ਕੀ ਲਿਖਿਆ ਆ ਗੁਰੂ ਸਾਹਿਬ ਦਾ? ਗੁਰਸਿੱਖਾ, ਇਹ ਜਿਹੜਾ ਤੇਰੇ ਕੋਲ ਸਿੱਖ ਕੇ ਲਿਆ ਨਾ, ਇਸ ਨੂੰ 500 ਰੁਪਇਆ ਦੇਖ ਲਓ ਗੁਰਮੁਖੋ, ਅਸੀਂ ਛੱਡ ਕੇ ਹੋਰ ਕਿਸੇ ਕੋਲ ਜਾਣ ਲੱਗ ਜਾਂਗੇ। ਇਹਦਾ ਤਾਂ ਇਹੀ ਕੰਮ ਨਹੀਂ, ਫਿਰ ਲੈਣ ਦੇਣ ਨੂੰ ਕੁਛ ਨੀ, ਮਰਨਾ ਪੈਣਾ, ਮਰਨਾ ਪਵੇਗਾ ਗੁਰਮੁਖੋ। ਪ੍ਰੇਮ ਦਾ ਡੇਰਾ ਤਾਂ ਗੁਰਮੁਖੋ ਸਿਰ ਤੋਂ ਪਰੇ ਹੈ। ਕਦੇ ਕਰ ਲਓ ਰੱਬ ਮਿਲਣਾ ਨੀ, ਐਵੇਂ ਪੜੋ ਪ੍ਰੇਮ ਨਾ ਗੁਰੂ ਕੁਛ ਹੋਵੇ।
ਡੇਰਾ ਨੀ ਜਿੰਦੇ ਸਿਰੋਂ ਪਰੇ
ਪਰਮੇਸ਼ਰ ਮਿਲੇਗਾ ਤੈਨੂੰ। ਹੁਣ ਉਹ ਆਪਣੇ ਕਾਲੀ ਸੁਪਤਨੀ ਨਾਲ ਵਿਚਾਰ ਕਰਦਾ ਹੁਣ ਕੀ ਕੀਤਾ ਜਾਵੇ। ਕਹਿਣਗਾ ਚੰਗਾ ਮੈਂ ਪਤਾ ਸਤਾ ਕਰਦਾ, ਕਿਤੋਂ ਨਾ ਕਿਤੋਂ ਰੁਪਈਆ ਮਿਲੇ ਜਾਵੇ। 500 ਰੁਪਈਆ ਕਿਸੇ ਸੇਠ ਤੋਂ ਜਾਂ ਜਿਸ ਤਰ੍ਹਾਂ ਵੀ ਹੋ ਸਕੇਗਾ। ਹੁਣ ਉਹ ਸ਼ਹਿਰ ਦੇ ਵਿੱਚ ਗਿਆ, ਅੱਗੇ ਡੌਂਡੀ ਵਾਲਾ ਆ ਗਿਆ। ਉਧਰ ਡੌਂਡੀ ਕੀ ਉਹ ਪਿੱਟਦਾ ਹੈ, ਉਹ ਇਉਂ ਡੌਂਡੀ ਦੇ ਵਿੱਚ ਬੋਲਦਾ ਬਈ ਕੋਈ ਬਹੁਤ ਵੱਡਾ ਮਸ਼ਕੀਨੀਆ ਕੋਈ ਇੱਥੇ ਭਲਵਾਨ ਆਇਆ ਹੋਇਆ ਜਿਹਨੂੰ ਮਰਲ ਕਹਿੰਦੇ ਨੇ, ਕਹਿੰਦੇ ਉਸਨੇ ਕੁਸ਼ਤੀ ਲੜਨੀ ਹੈ, ਜਿਹੜਾ ਤਾਂ ਢਾਜੂਗਾ ਉਹਨੂੰ 1000 ਰੁਪਿਆ ਮਿਲੂਗਾ, ਜਿਹੜਾ ਢਹਿਜੂਗਾ ਉਹਨੂੰ 500 ਰੁਪਿਆ ਮਿਲੂਗਾ। ਉਹ ਸਿੱਖ ਨੂੰ ਚਾਹ ਚੜ ਗਿਆ ਵੀ ਇਹ ਤਾਂ ਗੁਰੂ ਨੇ ਵਿਧੀ ਬਣਾ ਦਿੱਤੀ। ਜਿਉਂ ਭੱਜਿਆ ਘਰ ਆ ਕੇ ਸੁਪਤਨੀ ਨੂੰ ਕਹਿਣ ਲੱਗਾ ਮੈਂ ਤਾਂ ਹੁਣ ਉਸ ਮੱਲ ਦੇ ਨਾਲ ਘੁਲੂੰਗਾ ਜਾ ਕੇ। ਦੇਖੋ ਗੁਰੂ ਨੂੰ ਖੁਸ਼ ਕਰਨ ਵਾਸਤੇ ਗੁਰੂ ਕੋ ਤਾਂ ਹੀ ਦੱਸਿਆ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ। ਜਦ ਗੁਰੂ ਮੰਨ ਗਿਆ ਸਾਰੀ ਦੁਨੀਆ ਹੀ ਮੰਨ ਗਈ, ਕਾਰਜ ਹੀ ਰਾਸ ਆ ਗਿਆ ਗੁਰੂ ਕੋ ਥੋੜੋ ਪ੍ਰੇਮ ਗੁਰਾਂ
ਨੂੰ ਮਨਾ ਲਈਏ, ਤਨ ਮਨ ਧਨ
ਤੈਨੂੰ ਮਾਰ ਦੂਗਾ ਉੱਤੇ ਡਿੱਤਿਆ ਜੇ ਤੇਰੇ। ਕਹਿੰਦਾ ਗੁਰੂ ਲੇਖੇ ਲੱਗ ਜੂ ਜ਼ਿੰਦਗੀ, ਇਹਨੂੰ ਹੋਰ ਕੀ ਚਾਹੀਦਾ। ਭੱਜ ਲਿਆ ਉਧਰ ਨੂੰ ਜਿੱਧਰ ਦੰਗਲ ਹੋਣਾ ਸੀ ਗੁਰੂ ਕੋ, ਭੱਜਿਆ ਜਾਂਦਾ ਗਾਂ ਖੂਹ ਆ ਗਿਆ, ਸਿਆਹ ਲੱਗੀ ਵਿਚਾਰੇ ਨੂੰ, ਪਾਣੀ ਪੀਣ ਲੱਗਿਆ ਤਾਂ ਉਹੀ ਮੱਲ ਉੱਥੇ ਇਸ਼ਨਾਨ ਕਰਦੇ ਨੇ ਜਿਹਦੇ ਨਾਲ ਭੁੱਲਣਾ ਉਹਨੇ। ਖਾਰ ਦੰਗਲ ਦੇ ਵਿੱਚ ਚਲੇ ਗਏ, ਜਾ ਕੇ ਇਸਨੇ ਵੀ ਐਲਾਨ ਕਰਤਾ ਵੀ ਮੈਂ ਲੜਾਂਗਾ ਕਹਿੰਦਾ ਇਸ ਮੱਲ ਨਾਲ। ਲੋਕ ਕਹਿੰਦੇ ਤਾਂ ਮਰਨਾ ਹੈ, ਕਹਿੰਦਾ ਨਹੀਂ ਮੈਨੂੰ ਮਰਨੀ, ਜਿਹੜਾ ਮੇਰਾ ਮਾਲਕ ਹੈ ਬਹੁਤ ਮੇਰਾ ਰੱਖ ਹੈ, ਮਰਦਾ ਨਹੀਂ ਮੈਂ, ਜੇ ਮਰ ਜੂ ਗੁਰੂ ਲੇਖੇ ਤਾਂ ਵੀ ਮੈਂ ਚੰਗਾ ਹੀ ਹਾਂ। ਕਹਿੰਦੇ ਮਾਰ ਦੂ ਤੈਨੂੰ, ਇੱਕ ਉਹਨੇ ਅਲਥਾ ਮਾਰਿਆ ਤੇਰੀ ਤਾਂ ਜਾਨ ਕੱਢ ਦੂ। ਕਹਿੰਦਾ ਕੁਛ ਹੋ ਜੇ, ਮੈਂ ਤਾਂ ਲੜੂੰਗਾ ਉਹਦੇ ਨਾਲ, ਘੁਲਾਂਗਾ। ਪਰ ਦੁਨੀਆਂ ਬਹੁਤ ਦੂਰ ਦੂਰ ਬੈਠੀ ਹੁੰਦੀ ਹੈ, ਤਾਂ ਫਿਰ ਉਹ ਆਪਣਾ ਉਹ ਕੁਸ਼ਾਰਾ ਪਾਇਆ ਸੀ ਵਿਚਾਰੇ ਦੇ ਮਹਿਰਾ ਜਾਈ, ਉਹਦੇ ਗਾਂ ਕੱਸੇ ਹੋਏ ਕੱਛੇ ਕੁੱਛੇ ਬਹੁਤ ਥੱਲ ਥੱਲ ਕਰਦਾ ਹੋਵੇ। ਉਹ ਸਿੱਖ ਅੱਗੇ ਵਧਿਆ, ਨੇੜੇ ਕੋਈ ਹੁੰਦਾ ਨੀ ਉਸ ਟਾਈਮ ਜਿੱਥੇ ਮਲ ਘੁਲਦੇ ਹੁੰਦੇ ਨੇ ਨਾ ਸਾਰੀ ਦੁਨੀਆਂ ਦੂਰ ਬੈਠੀ ਹੁੰਦੀ ਹੈ। ਜਦ ਸਿੱਖ ਕੋਲ ਆਇਆ ਉਸ ਮਸਕੀਨੀਏ ਮਲ ਦੇ ਕਹਿਣ ਲੱਗਿਆ ਵੀ ਉਹ ਗਰੀਬਾਂ ਤਾਂ ਮਰਨਾ, ਕਹਿੰਦਾ ਤੂੰ ਮੇਰੇ ਕੋਲ ਸਾਹਮਣੇ ਆ ਕੇ ਖੜ ਗਿਆ ਤਾਂ ਮਰਨਾ, ਦੱਸ ਤੈਨੂੰ ਕੀ ਗੱਲ ਆ, ਤੂੰ ਅਸਲੀ ਗੱਲ ਦੱਸ, ਤੂੰ ਮੇਰਾ ਮੁਕਾਬਲਾ ਕਿਵੇਂ ਕਰ ਲਏਗਾ। ਉਹ ਕਹਿਣ ਲੱਗਾ ਲੈ ਸੁਣ ਲਾ, ਕਹਿੰਦਾ ਮੇਰਾ ਗੁਰੂ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਉਹਨਾਂ ਨੇ ਪੱਤਰਕਾ ਕਰ ਲਈ ਆ, ਉਹਦੇ ਤੇ ਲਿਖਿਆ ਵੀ 500 ਰੁਪਈਆ ਸਿੱਖ ਨੂੰ ਦੇ। ਮੈਂ ਆ ਡੌਂਡੀ ਸੁਣ ਲਈ, ਡੌਂਡੀ ਸੁਣਨ ਤੋਂ ਮੈਂ ਕਿਹਾ ਵੀ ਮੈਂ ਟਹਿ ਤਾਂ ਜਾਣਾ, ਚਾਹੇ ਮਾਰ ਹੀ ਦੇਵੇ, ਜੇ ਮੈਂ ਟਹਿ ਦੂੰਗਾ ਤਾਂ ਮੈਨੂੰ 500 ਰੁਪਈਆ ਮਿਲ ਜੂਗਾ, ਗੁਰੂ ਮੇਰਾ ਖੁਸ਼ ਹੋ ਜਾਵੇਗਾ। ਉਹ ਸਿੱਖ ਦੀ ਇੰਨੀ ਕੁਰਬਾਨੀ ਦੇਖ ਕੇ ਗੁਰਮੁਖੋ ਉਹ ਮਲ ਦਾ ਮਨ ਵੀ ਡਰ ਵੀ ਭੂਤ ਹੋ ਗਿਆ ਬਈ, ਦੇਖੋ ਕੁਰਬਾਨੀ ਦੇਖੋ ਸਿੱਖ ਦੀ, ਮੈਂ ਤਾਂ ਇਹਨੂੰ ਮਾਰਿਆ ਘੁਮਾ ਕੇ 20 ਕਰਮਾਂ ਤੇ ਸਿੱਟੂਗਾ। ਕਹਿਣ ਲੱਗਾ ਚੰਗਾ ਬਈ ਸਿੱਖਾ ਜਾ, ਤੇਰੇ ਇਤਨੀ ਸ਼ਰਧਾ ਆਪਣੇ ਗੁਰੂ ਤੇ, ਤਾਂ ਫਿਰ ਮੈਂ ਢਹੂੰਗਾ ਹੁਣ ਤੇਰੇ ਕੋਲ, 1000 ਰੁਪਈਆ ਤੈਨੂੰ ਮਿਲੇਗਾ ਤੂੰ ਫਿਰ ਲੈ ਜੀ। ਕਹਿੰਦਾ ਮੈਂ ਤੈਨੂੰ ਇੱਧਰ ਉੱਧਰ ਸਿੱਟੂਗਾ ਪਹਿਲਾਂ, ਕਿ ਦੁਨੀਆਂ ਵੀ ਬਹੁਤ ਦੇਖਦੀ ਆ ਨਾ ਕਿਤਨਾ ਆਪਣੀ ਹੀਣਤ ਕਰਾਉਣੀ ਇੰਨੀ ਦੁਨੀਆਂ ਦੇ ਵਿੱਚ, ਗੁਰੂ ਕੋ ਹਾਂ ਨੂੰ ਛੱਡ ਕੇ ਹੀ, ਨਹੀਂ ਤਾਂ ਇਹ ਕੌਣ ਹਾਂ ਛੱਡਦਾ। ਯਾਰ ਇੱਧਰ ਉੱਧਰ ਚੱਕਦਾ ਰਿਹਾ ਉਹਨੂੰ, ਚੱਕਦਿਆਂ ਚੱਕਦਿਆਂ ਸਿੱਧਾ ਡਿੱਪਿਆ ਉੱਤੇ ਸਿੱਖ ਡਿੱਪਿਆ, ਤਾੜੀ ਵੱਜ ਗਈ। ਕਹਿਣ ਲੱਗੇ ਭਾਈ 1000 ਰੁਪਈਆ ਇਸ ਨੂੰ ਦੇ ਦਿਓ, ਮੈਨੂੰ 500। ਕਹਿਣ ਲੱਗੇ ਗੁਰਸਿੱਖਾ ਜਿਹੜਾ ਤੇਰਾ ਗੁਰੂ ਆ ਨਾ ਜਿਹਦੇ ਤੇ ਤੇਰੀ ਇਤਨੀ ਸ਼ਰਧਾ, ਮੈਨੂੰ ਉਸ ਦੇ ਦਰਸ਼ਨ ਕਰਾ, ਮੈਨੂੰ ਨਾਲ ਲੈ ਕੇ ਚੱਲ ਅੰਮ੍ਰਿਤਸਰ ਸਾਹਿਬ ਨੂੰ। ਉਹ ਸਿੱਖ ਸਾਧ ਸੰਗਤ ਉਸ ਮਲ ਨੂੰ ਨਾਲ ਲੈ ਕੇ ਆਇਆ, ਜਦ ਆ ਕੇ ਉਸ ਸਿੱਖ ਨੇ 500 ਰੁਪਈਆ ਜਾਣੀ 1000 ਹੀ ਰੱਖ ਦਿੱਤਾ ਅੱਗੇ, 1000। ਗੁਰੂ ਤੋਂ ਕੌਣ ਵਸਤੂ ਚੰਗੀ ਆ, ਗੁਰੂ ਤੋਂ ਸਿਰ ਦੇ ਦਿੱਤੇ ਸਿੱਖਾਂ ਨੇ ਗੁਰੂ ਨੂੰ ਕੁਛ ਕਰਨ ਵਾਸਤੇ। ਬਹੁਤ ਖੁਸ਼ ਹੋ ਗਏ ਮਹਾਰਾਜ, ਸਾਰੀ ਵਾਰਤਾ ਦੱਸੀ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਉਹ ਮੁਸ਼ਕੀਨੀਏ ਭਰਤੀ ਪੰਗਤੀ ਚਾਰਨ ਕਰੀ, ਪਰ ਉਹ ਪ੍ਰੇਮ ਨਾਲ ਇਉਂ ਕਹਿੰਦੇ ਨੇ ਉਸ ਨੂੰ,
ਸੁਖੀ ਬਸੇ ਮਸਕੀਨਿਆ, ਸੁਖੀ ਬਸੇ
ਕੀਤਾ ਤਾਂ ਆਪਣੀ ਤਾਕਤ ਨੂੰ ਛੱਡ ਕੇ ਸਿੱਖ ਦੇ ਥੱਲੇ ਪਿਆ, ਜਾਂ ਤੂੰ ਹੁਣ ਸੁਖੀ ਹੀ ਵਸੇਗਾ। ਜੇ ਹੰਕਾਰ ਹੀ ਨੇ ਜਿਹੜੇ ਨਾ, ਉਹ ਹੰਕਾਰ ਦੇ ਮਾਰੇ ਕਹਿੰਦੇ ਜੰਮਦੇ ਨੇ ਮਰਦੇ ਨੇ, ਉਹ ਪੈਦਾ ਹੀ ਮਰੇ ਹੋਏ ਹੁੰਦੇ ਨੇ ਗੁਰੂ ਕੋ, ਇੰਨਾ ਮਾੜਾ ਦੱਸਿਆ ਹੰਕਾਰ ਨੂੰ ਦੇਖ ਕੇ। ਹਾਂ ਇੱਥੇ ਹੀ ਵਸ ਨੀ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਦੇ ਸਮੇਤ ਲਾਹੌਰ ਚਲੇ ਗਏ ਗੁਰੂ, ਲਾਹੌਰ ਚਲੇ ਗਏ ਸੰਗਤਾਂ। ਫਿਰ ਉਹ ਪ੍ਰਸ਼ਾਦ ਪਾਣੀ ਵਰਜਦੀਆਂ ਨੇ, ਮਹਾਰਾਜ ਜੀ ਆ ਸਾਡੇ ਭੋਜਨ ਸਿੱਖਾਂ ਨੂੰ ਆਪ ਹੀ ਚਰਨ ਪਾਇਓ। ਇਸ ਤਰ੍ਹਾਂ ਮੁਖੀ ਨੇ ਜਿਹੜੇ ਉਹ ਇਸ ਤਰ੍ਹਾਂ ਕਾਪੀ ਤੇ ਲੰਬੜਵਾਰ ਪ੍ਰਸ਼ਾਦ ਪਾਣੀ ਛਕਦੇ ਨੇ। ਦੋ ਟਾਈਮ ਕਥਾ ਕੀਰਤਨ ਹੁੰਦਾ, ਜਾਣੀ ਲਾਹੌਰ ਦੇ ਵਿੱਚ ਸੰਮਣ ਤੇ ਮੂਸਣ ਪਿਓ ਪੁੱਤ ਸਨ ਦੋ, ਸੀਗੇ ਗੁਰੂ ਦੇ ਸਿੱਖੋ, ਤੀ ਬਹੁਤ ਗਰੀਬ ਵਿਚਾਰੇ। ਉਹ ਵੀ ਰੋਜ਼ ਦੋ ਟਾਈਮ ਸੰਗਤ ਕਰਦੇ ਨੇ, ਮਜ਼ੂਰੀ ਕਰਦੇ ਨੇ, ਆਪਣਾ ਖਾਣ ਪਾਣ ਕਰਦੇ ਨੇ। ਜਾਂ ਉਹਨਾਂ ਨੇ ਦੇਖਿਆ ਵੀ ਸੰਗਤਾਂ ਮਹਾਰਾਜ ਜੀ ਨੂੰ ਪ੍ਰਸ਼ਾਦ ਛਕਾਉਂਦੀਆਂ ਨੇ, ਉਹਨਾਂ ਨੇ ਬੈਠ ਕੇ ਸਲਾਹ ਕਰੀ ਵੀ ਆਪਾਂ ਵੀ ਚਰਨ ਪਵਾਈਏ ਮਹਾਰਾਜ ਜੀ ਦੇ ਘਰ। ਕਹਿਣਗੇ ਆਪਣੇ ਕੋਲ ਹੈ ਤਾਂ ਉਹ ਕੁਛ ਹੈ ਨਹੀਂ, ਪ੍ਰਸ਼ਾਦ ਪਾਣੀ ਕਾਹਦੇ ਨਾਲ ਤਿਆਰ ਕਰਾਂਗੇ ਆਪਾਂ, ਪ੍ਰੇਮ ਬਹੁਤ ਹੈ ਪਰ ਗੁਰੂ ਦਾ ਗੁਰਮੁਖ ਕਿ ਨੌਕਰੀ ਜਾਂ ਹੋਰ ਪੱਲੇ ਆਦਿਕ ਦਾ ਇਹੋ ਜਿਹਾ ਕੰਮ ਸ਼ਹਿਰਾਂ ਦੇ ਵਿੱਚ ਕਰਦੇ ਹੁੰਦੇ ਸਨ ਤੇ ਬਹੁਤ ਇਮਾਨਦਾਰ ਸੀ, ਪਰ ਸੀ ਗਰੀਬ ਗੁਰਮੁਖ। ਚਾਹੇ ਗਰੀਬ ਇਮਾਨਦਾਰ ਵੀ ਹੋਵੇ ਉਹਨੂੰ ਕੋਈ ਦੇਣ ਨੂੰ ਤਿਆਰ ਨਹੀਂ ਬਸ ਵੱਸ। ਕਹਿਣਗੇ ਆਪਾਂ ਫਲਾਣੇ ਸੇਠ ਕੋਲ ਚੱਲਦੇ ਹਾਂ, ਉਸ ਨੂੰ ਆਪਾਂ ਹੌਲੀ ਹੌਲੀ ਕਮਾ ਕੇ ਮੋੜ ਦਿਆਂਗੇ, ਆਪਾਂ 500 ਰੁਪਈਆ ਉਹਦੇ ਕੋਲੋਂ ਲੈ ਲੈਂਦੇ ਹਾਂ ਅਦਾਰਾ। ਖੈਰ ਉਹ ਜਾਣਦਾ ਵੀ ਸੇਠ ਉਹਨਾਂ ਨੂੰ ਕੰਮ ਕਾਰ ਕਰਦੇ ਫਿਰਦੇ ਰਹਿੰਦੇ ਸਨ ਇੱਧਰ ਉੱਧਰ, ਉਹ ਵੀ ਜਾਣਦਾ ਤੇ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਿੱਖ ਨੇ ਤੇ। ਖੈਰ ਉਹ ਚਲੇ ਗਏ ਜਾ ਕੇ ਉਸ ਨੂੰ ਬੇਨਤੀ ਕਰੀ ਵੀ ਇਸ ਤਰ੍ਹਾਂ ਸਾਡੇ ਗੁਰੂ ਆਏ ਨੇ, ਸੇਠ ਜੀ ਸਾਨੂੰ 500 ਰੁਪਈਆ ਦੇ ਦੇਵੇ ਨਾ, ਅਸੀਂ ਤੇਰਾ ਹੌਲੀ ਹੌਲੀ ਮੋੜ ਦਿਆਂਗੇ ਜਾਂ ਤੇਰੇ ਕੋਲ ਨੌਕਰੀ ਕਰ ਲਾਂਗੇ, ਇਸ ਤਰ੍ਹਾਂ ਮੋੜਾਂਗੇ ਤੇਰਾ ਜ਼ਰੂਰ। ਖੈਰ ਉਹ ਸਿੱਖਾਂ ਨੂੰ ਦੇਖ ਕੇ ਸਰਲਤਾ ਨੂੰ ਉਹ ਮੰਨ ਗਿਆ ਜਿਹਾ ਸੇਠ ਸੀਗਾ। ਜਦ ਇਹ ਗੱਲਬਾਤ ਹੁੰਦੀ ਵੀ ਹੋਰ ਵੀ ਦੇਸ਼ ਦੇ ਵੀ ਕੋਲ ਖੜੇ, ਸਾਰੇ ਇੱਕੋ ਜਿਹੇ ਨਹੀਂ ਨਾ ਹੁੰਦੇ। ਹੁਣ ਉਹ ਤਾਂ ਚਲੇ ਗਏ, ਬਹੁਤ ਚਾਅ ਚੜ ਗਿਆ ਦੋਹਾਂ ਨੂੰ ਪਿਓ ਪੁੱਤਰ ਨੂੰ ਬਈ ਸਵੇਰੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਘਰ ਚਰਨ ਪਵਾਵਾਂਗੇ, ਨਾਲੇ ਪ੍ਰਸ਼ਾਦਾ ਛਕਾਵਾਂਗੇ, ਬਾਅਦ ਦੇ ਵਿਚ ਮਹਾਰਾਜ ਦਾ ਸੀਤ ਪ੍ਰਸ਼ਾਦ ਛਕਾਂਗੇ। ਘਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕੋਲ ਜਾ ਕੇ ਨਿਮੰਤਰਣ ਲੈ ਲਿਆ ਮਹਾਰਾਜ ਕੇ, ਚੰਗਾ ਭਾਈ ਤੁਹਾਡੇ ਵੀ ਸ਼ਗਲ ਹੈ ਤੇ ਗਰੀਬ ਹੋ ਤੁਸੀਂ ਸੇਵਾ ਕਦੇ ਨਹੀਂ ਜੀ, ਅਸੀਂ ਜ਼ਰੂਰ ਕਰਨਾ। ਘਰ ਉਹ ਜਿਹੜੇ ਕੂਹਣੀ ਮਾਰ ਹੁੰਦੇ ਨੇ ਉਹ ਸੇਠ ਨੂੰ ਜਾ ਕੇ ਕਹਿੰਦੇ ਤੂੰ 500 ਰੁਪਈਆ ਮੰਨ ਗਿਆ ਨਾ ਗਰੀਬਾਂ ਨੂੰ ਦੇਣਾ, ਕਹਿੰਦੇ ਇਹਨਾਂ ਦੇ ਇਹ ਤਾਂ ਰੋਜੀ ਕਮਾ ਕੇ ਰੋਜ਼ ਰੋਟੀ ਖਾਂਦੇ, ਤੂੰ ਇਹਨਾਂ ਕੋਲੋਂ ਕੀ ਭਾਲਦੇ। ਇਹ ਜੀ ਬਹੁਤ ਦੁਨੀਆਂ ਗੁਰਮੁਖੋ ਵਿੱਚੇ ਹੁੰਦੀ ਹੈ। ਕਰ ਮੁਕਰਾਤ ਆ ਉਸ ਨੂੰ ਗੁਰੂ ਮੁਕਰਾਤ ਆ, ਉਹ ਜਦ ਗਏ ਲੈਣ ਤਾਂ ਉਹਨੇ ਜਵਾਬ ਦੇ ਦਿੱਤਾ ਕਹਿੰਦਾ ਭਾਈ ਨਹੀਂ ਥੋਤੋਂ ਮੁੜਨਾ ਨਹੀਂ, ਉਦਾਸ ਹੋ ਗਏ ਦੋਈ। ਉਦਾਸ ਹੋਣ ਤੋਂ ਫਿਰ ਉਹਨਾਂ ਨੇ ਸਲਾਹ ਕਰੀ ਵੀ ਹੁਣ ਕਰੀਏ ਕਿ ਆਪਾਂ ਨੇ ਨਿਮੰਤਰਣ ਦੇ ਤਾਂ ਸਵੇਰੇ ਮਹਾਰਾਜ ਜੀ ਘਰ ਆਉਣਗੇ। ਉਹਨਾਂ ਨੇ ਸਲਾਹ ਕਰੀ ਫਿਰ ਕਹਿਣਗੇ ਇਉਂ ਕਰੋ ਆਪਾਂ ਹੁਣ ਉਸੇ ਸੇਠ ਦੇ ਪਾਰ ਲਾ ਕੇ ਰੁਪਈਏ ਲਿਆਓ, ਹੁਣ ਮਹਾਰਾਜ ਨੂੰ ਪ੍ਰਸ਼ਾਦਾ ਜ਼ਰੂਰ ਛਕਾਉਣਾ। ਘਰ ਦੋਈ ਪਿਓ ਪੁੱਤ ਚਲੇ ਗਏ। ਹੁਣ ਰਾਤ ਨੂੰ ਦੁਨੀਆਂ ਸੁੱਤੀ ਪਈ ਦੀ, ਅੱਗੇ ਮੋਗੇ ਹੁੰਦੇ ਸਨ ਮੋਗੇ, ਅੱਜ ਕੱਲ੍ਹ ਰੋਸ਼ਨਦਾਨ ਹੋ ਗਏ। ਪਿਓ ਪੁੱਤ ਕੋਠੇ ਤੇ ਜੜ ਗਏ, ਲੋਕ ਕੋਲ ਲੈ ਗਏ ਲੱਜ। ਹੁਣ ਪਿਤਾ ਤਾਂ ਕੋਠੇ ਤੇ ਖੜ ਗਿਆ, ਪੁੱਤਰ ਨੂੰ ਕਹਿਣਗੇ ਤੂੰ ਮੋਗੇ ਤੇ ਥੱਲੇ ਉੱਤਰ, ਉਤਨੇ ਹੀ ਪੈਸੇ ਨਹੀਂ ਜਿੰਨੇ ਆਪਾਂ ਨੂੰ ਲੋੜ ਹੈ। ਘਰ ਸੰਮਣ ਉੱਤੇ ਖੜ ਗਿਆ, ਮੂਸਣ ਥੱਲੇ ਉੱਤਰ ਗਿਆ, ਚਲਿਆ ਗਿਆ। ਉਸਨੇ ਜਿਤਨੇ ਪੈਸੇ ਲੋੜ ਸੀ ਨਾ ਉਤਨੇ ਚੱਕੇ, ਵੱਧ ਨਹੀਂ ਚੱਕੇ ਹਨ, ਲਿਆ ਤਾਂ ਸਾਰਾ ਵੀ ਸਕਦੇ ਸੀ ਨਹੀਂ। ਜਦ ਉਹ ਲੱਜ ਤੇ ਉੱਤੇ ਨੂੰ ਚੜ੍ਹਨ ਲੱਗਾ ਗੁਰਮੁਖੋ ਮੋਗੇ ਦੇ ਉੱਤੇ ਵਿੱਚ, ਪਹਿਲਾਂ ਮੋਗੇ ਸਾਹੀਂ ਉਤਰਿਆ ਸੀ, ਇਹ ਵੀ ਕੋਈ ਗੁਰੂ ਦਾ ਖੇਡ ਸੀ ਗੁਰਮੁਖ, ਗੁਰੂ ਪਰਖਦਾ ਆਇਆ ਸਿੱਖ ਨੂੰ ਗੁਰਮੁਖ, ਤਾਂ ਉਹਦਾ ਸਰੀਰ ਫਸ ਗਿਆ ਮੋਗੇ ਚ ਨਿਕਲੇ ਨਾ, ਹੁਣ ਸਰੀਰ ਫਸ ਗਿਆ। ਕਹਿੰਦਾ ਹੁਣ ਕੀ ਕੀਤਾ ਜਾਵੇ। ਉਹ ਕਹਿਣ ਲੱਗਾ ਐਂ ਕਰੋ ਪਿਤਾ ਜੀ, ਹੁਣ ਨਹੀਂ ਜੇ ਰੌਲਾ ਪੈ ਜਾਏਗਾ ਆਪਾਂ ਨੂੰ ਫੜ ਲੈਣਗੇ ਇੱਥੇ, ਇਉਂ ਕਰ ਤੂੰ ਹੁਣ ਮੇਰਾ ਸਿਰ ਕੱਟ ਲਾ। ਕਹਿੰਦਾ ਪੁੱਤਰ ਪਿਤਾ ਨੂੰ ਕਹਿੰਦਾ ਤੂੰ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਜ਼ਰੂਰ ਸਕਾਰ ਲਾ, 500 ਰੁਪਈਆ ਫੜ ਤੇ ਮੇਰਾ ਸਿਰ ਵੱਢ ਕੇ ਲੈ ਜਾ, ਮੈਂ ਬੇਸ਼ਾਨ ਹੋ ਜਾਵਾਂਗਾ। ਸਿਰ ਤੋਂ ਹੀ ਪਛਾਣ ਆਉਂਦੀ ਆ ਆਦਮੀ। ਦੇਖ ਲਓ ਗੁਰਮੁਖੋ ਪਿਤਾ ਨੇ ਕਿਤਨਾ ਗੁਰੂ ਦਾ ਪਿਆਰ ਸੀ, ਆਪਣੇ ਪੁੱਤਰ ਦਾ ਸਿਰ ਵੱਢ ਲਿਆ ਤਲਵਾਰ ਨਾਲ, ਲੈ ਗਿਆ ਝੋਲੀ ਚ ਪਾ ਕੇ, ਉਸ ਥੱਲੇ ਡਿੱਪਿਆ ਧੜ, ਥੱਲੇ ਧੜ ਡਿੱਗਣ ਤੋਂ ਖੜਾਕ ਹੋਇਆ ਉਹ ਜਾਗ ਪਿਆ ਜਿਹੜਾ ਸੇਠ ਸੀਗਾ। ਉਸਨੇ ਦੀਵਾ ਕਰਕੇ ਦੇਖਿਆ ਵੀ ਉਹ ਤਾਂ ਕੋਈ ਆਦਮੀ ਸਿੱਟ ਗਿਆ ਸਾਡੇ ਅੰਦਰ ਵੱਢ ਕੇ, ਜੇ ਤਾਂ ਸਿਰ ਹੁੰਦਾ ਸਿਆਣ ਆ ਜਾਂਦੀ। ਹੁਣ ਉਹ ਸੋਚਦਾ ਵੀ ਸਾਨੂੰ ਤਾਂ ਪੁਲਿਸ ਫੜ ਲਏਗੀ। ਹੁਣ ਉਸਨੇ ਲਿਜਾ ਕੇ ਉਹ ਆਪਣੇ ਪੁੱਤਰ ਦਾ ਸਿਰ ਮੰਜੇ ਤੇ ਰੱਖ ਕੇ ਚਾਦਰਾ ਪਾ ਦਿੱਤੇ ਬੰਨੀ, ਤਿਆਰੀ ਚ ਲੱਗ ਗਿਆ, ਬਹੁਤ ਖੁਸ਼ ਆ ਉਹ ਤਾਂ। ਉਸਨੇ ਸੋਚਿਆ ਵੀ ਇਹ ਗੱਲ ਕਿਵੇਂ ਬਣੇ। ਉਹ ਸਿੱਖ ਨੇ ਸੋਚਿਆ ਵੀ ਇਉਂ ਕਰਦੇ ਉਹ ਜਿਹੜੇ ਆਏ ਸੀ ਸਿੱਖ ਨਾਲ ਦੋ ਗੱਲ ਵੀ ਉਹਨਾਂ ਨੂੰ ਲਿਆਉਣਿਆ, ਨਾਲੇ ਤਾਂ ਉਹਨਾਂ ਨੂੰ ਪੈਸਾ ਦੇ ਦਾਂਗੇ, ਨਾਲੇ ਕਹਾਂਗੇ ਇਸ ਮੁਰਦੇ ਨੂੰ ਚੱਕ ਕੇ ਕਿਤੇ ਪਰੇ ਰੇ ਸੁੱਟ ਦਿਓ। ਘਰ ਉਹ ਗਿਆ, ਉਹ ਬੈਠਾ ਪਿਤਾ ਬੈਠਾ, ਉਸ ਤਾਂ ਜਾ ਕੇ ਕਹਾ ਆਵਾਜ਼ ਮਾਰੀ ਬਾਹਰ ਨਿਕਲਿਆ, ਕਹਿੰਦਾ ਬਈ ਸਿੱਖਾਂ ਐਂ ਕਰਕੇ ਐਂ ਹੋ ਗਿਆ ਸਾਡੇ ਤਾਂ, ਜੇ ਤੂੰ ਮਦਦ ਕਰੇ ਮੈਂ ਤੈਨੂੰ ਜਿੰਨਾ ਕਹੇ ਉਨਾ ਹੀ ਰੁਪਈਆ ਦੇ ਦਾਂਗਾ। ਕਹਿਣ ਲੱਗਾ ਉਸ ਮੁਰਦੇ ਨੂੰ ਕਿਤੇ ਪਰੇ ਉਰੇ ਕਰ ਦਿਓ। ਕਹਿੰਦਾ ਮੈਨੂੰ ਤਾਂ ਕੋਈ ਰੁਪਈਏ ਦੀ ਲੋੜ ਹੀ ਨਹੀਂ। ਖੈਰ ਕਹਿੰਦਾ ਮੈਂ ਇਹ ਤੇਰਾ ਕੰਮ ਕਰ ਦਿੰਦਾ ਜ਼ਰੂਰ। ਆਪਣੇ ਪੁੱਤਰ ਨੂੰ ਹੁਣ ਢੂਹੀ ਤੇ ਚੱਕ ਲਿਆ ਗੁਰਮੁਖ ਪਿਤਾ ਨੇ, ਲਿਜਾ ਕੇ ਜਿੱਥੇ ਸਿਰ ਪਿਆ ਸੀਗਾ ਧੜ ਸਿਰ ਦੇ ਨਾਲ ਜੋੜਤਾ, ਉੱਥੇ ਚਾਦਰਾ ਪਾਤਾ। ਉਹ ਜਿਹੜਾ ਸੀ ਸੇਠ ਉਹ ਆਰਾਮ ਨਾਲ ਆਪਣੇ ਬੈਠ ਗਿਆ। ਤਾਂ ਸਵੇਰ ਹੋਈ, ਗੁਰੂ ਕਾ ਲੰਗਰ ਤਿਆਰ ਹੋਣਾ ਸ਼ੁਰੂ ਹੋ ਗਿਆ। ਹੁਣ ਮੂਸਣ ਨਹੀਂ ਨਾਲ ਆ, ਸੰਮਣਿਆ ਨਾਲ ਹੋਰ ਨੇ ਸੰਬੰਧੀ, ਉਹ ਸਾਰੇ ਹੁਣ ਸੇਵਾ ਕਰਦੇ ਨੇ। ਸਿਨੇਹਾ ਦਿੱਤਾ ਗਿਆ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆ ਗਏ, ਪੰਗਤਾਂ ਲੱਗ ਗਈਆਂ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ, ਪ੍ਰਸਾਦ ਪਰੋਸਿਆ ਗਿਆ ਗੁਰਮੁਖ। ਹੁਣ ਉਹ ਅੰਤਰਜਾਮੀ ਜਿਹੜਾ ਸਵਰਗ ਗੁਰੂ ਹੈ ਸਭ ਕੁਛ ਜਾਣਦਾ, ਭੁੱਲਿਆ ਹੋਇਆ ਨਹੀਂ ਗੁਰਮੁਖ। ਜਲ ਪ੍ਰਸ਼ਾਦ ਵਰਤ ਗਿਆ, ਹੁਣ ਛੱਕਦੇ ਨਹੀਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ। ਸੰਮਣ ਕਹਿੰਦਾ ਮਹਾਰਾਜ ਜੀ ਆਪ ਭੋਗ ਲਾ, ਹੁਣ ਵਰਤ ਗਿਆ। ਕਹਿੰਦੇ ਬਈ ਭੋਗ ਤਾਂ ਲਾਵਾਂਗੇ, ਮੂਸਣ ਕਿੱਥੇ ਹੈ? ਕਹਿੰਦੇ ਮੂਸਣ ਨਹੀਂ ਸੀ ਨਾ, ਉਹ ਕਿਉਂ ਨਹੀਂ ਸੇਵਾ ਕਰਦਾ? ਤੁਸੀਂ ਦੋਈ ਗਏ ਸੀ ਪਿਓ ਪੁੱਤਰ, ਹੁਣ ਉਹ ਕਿੱਥੇ ਹੈ? ਗੁਰੂ ਸਰਬਾਗਾ ਸਾਹਿਬ ਕੋਈ ਜਾਣਦਾ ਸੀ? ਕਹਿੰਦਾ ਮਹਾਰਾਜ ਉਹ ਸਾਰੀ ਰਾਤ ਦਾ ਭੱਜਿਆ ਫਿਰਦਾ, ਸਮਾਨ ਸਮੂਨ ਇਕੱਠਾ ਕਰਦਾ, ਉਹ ਤਾਂ ਹੁਣ ਸੁੱਤਾ ਪਿਆ। ਕਹਿੰਦੇ ਸੁੱਤਾ ਪਿਆ? ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਸੁੱਤਾ ਪਿਆ ਤਾਂ ਫਿਰ ਜਗਾ ਲਿਆ ਉਸ ਨੂੰ। ਹੁਣ ਸੰਗਤ ਦੀ ਸੇਵਾ ਕਰੇ, ਪ੍ਰਸ਼ਾਦ ਵਰਤਾਵੇ। ਜਦ ਇਤਨੀ ਗੱਲ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਕਹੀ, ਸੰਮਣ ਦੇ ਅੱਖਾਂ ਦੇ ਵਿੱਚੋਂ ਤਰਪ ਤਰਪ ਹੀ ਜੁੜਗਣੇ ਸ਼ੁਰੂ ਹੋ ਗਏ। ਕਹਿਣਗਾ ਮਹਾਰਾਜ ਜੀ ਉਹ ਤਾਂ ਐਸੀ ਨੀਂਦ ਸੁੱਤਾ ਪਿਆ, ਉਸ ਨੂੰ ਹੁਣ ਮੈਂ ਨਹੀਂ ਜਗਾ ਸਕਦਾ, ਤੁਸੀਂ ਜਗਾ ਸਕਦੇ ਹੋ। ਜਾਂ ਇਤਨੀ ਗੱਲ ਕਹੀ, ਕਹਿੰਦੇ ਆਵਾਜ਼ ਮਾਰ। ਸਾਧ ਸੰਗਤ ਸੰਮਣ ਨੇ ਆਵਾਜ਼ ਮਾਰੀ, ਮੂਸਣ ਉੱਠ ਕੇ ਆ ਗਿਆ। ਸੇਵਾ ਬਹੁਤ ਮੁਸ਼ਕਿਲ ਹੈ ਗੁਰਮੁਖ। ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸ਼ਾਦ ਛਕਿਆ, ਪ੍ਰਸ਼ਾਦ ਛਕ ਕੇ ਸਿੱਖਾਂ ਨੂੰ ਨਾਲੇ ਸੀਤ ਪ੍ਰਸ਼ਾਦ ਨਾਲੇ ਸਾਵੜਾ ਦਿੱਤਾ, ਆਏ ਗੁਰਸਿੱਖੋ ਤੁਹਾਡੀ ਸੇਵਾ ਤੇ ਮੈਂ ਬਹੁਤ ਖੁਸ਼ ਹਾਂ, ਤੁਸੀਂ ਕਿਤਨੀ ਕੁਰਬਾਨੀ ਕਰਕੇ ਸਿੱਖਾਂ ਨੂੰ ਪ੍ਰਸ਼ਾਦ ਛਕਾਇਆ, ਜਾਂ ਤੁਹਾਡਾ ਜੇ ਜਾਣੋ ਜਾਣੀ ਮਨੁੱਖਾਂ ਲਈ ਤਾਰਿਆ ਹੋਇਆ ਸਫਲਾ ਹੋ ਗਿਆ, ਹੁਣ ਤੁਸੀਂ ਗੁਰੂ ਦੇ ਲੋਕ ਨੂੰ ਜਾਣੋਗੇ। ਹੋ ਜਾਏ ਜੀ ਭਾਵਨਾ ਨਾਲ ਕੋਈ ਸੇਵਾ, ਪਰ ਮੁਸ਼ਕਿਲ ਬਹੁਤ ਆ ਸੇਵਾ ਕਰਨੀ, ਆਪਾਂ ਕਰ ਲਾਂਗੇ ਇੰਨੀ ਮੁਸ਼ਕਿਲ, ਬਹੁਤ ਔਖਾ ਉਨੀ ਹੋਈ, ਫਿਰ ਜਿੰਨੀ ਕੁਰਬਾਨੀ ਉਨਾ ਹੀ ਫਲ ਮਿਲਣਾ ਗੁਰਮੁਖ। ਆਓ ਜਿਹੀ ਜੀ ਭਾਵਨਾ ਨਾਲ ਕੋਈ ਸੇਵਾ ਕਰਦਾ, ਅਵਸ ਗੁਰੂ ਨੇ ਦੇਣੀ ਹੈ, ਮੁਕਤ ਅਵਸਥਾ ਪ੍ਰਾਪਤ ਹੋ ਗਈ ਉਹਨਾਂ ਨੂੰ ਸੇਵਾ ਸੀ। ਆਓ ਅਬ ਟਾਈਮ ਹੋ ਗਿਆ, ਹੁਣ ਸਵੇਰੇ ਫਿਰ ਸ਼ੁਰੂ ਕਰ ਲਾਂਗੇ ਆਪਾਂ। ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਫਿਰ ਪ੍ਰੇਮ ਨਾਲ ਸਹਿਜ ਨਾਲ ਜਿਸ ਤਰ੍ਹਾਂ ਆਪੋ ਆਪਣੇ ਘਰਾਂ ਨੂੰ ਜਾਣਾ ਗੁਰਮੁਖੋ, ਪੜੋ ਪ੍ਰੇਮ ਦੇ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ I'm
ਸਾਨੂੰ ਹੈ ਧਨ ਹੈ ਧਨ।